शर्म साड़ी जीओ तेरे कमन कवन गुण कह कह गा तू साहिब गुणी निदाना तुमरी महिमा बरन न साकों तू ठाकुर ऊच भगवान तेरे गुण बहुते मैं एक न जनिया मैं मूर्ख किश दीजै प्रणवत नानक सुन मेरे साहिबा डुबदा पत्थर लीजै सलोक महला तीजा ब्रह्म बिंदै तिसदा ब्रह्मत रह एक शब्द लिवलाए नवनिधि अठारह सिद्धि पिछे लगियां फिर जो हर हृदय सदा वसाए बिन सतगुर नाउ न पाए बुझो कर विचार नानक पूरे भाग सतगुर मिले सुख पाए जुग चार महला तीजा क्या गबरू क्या बिरद है मन मुख तृष्णा भुख न जाए गुरमुख शब्दे रतियां शीतल होए आप गवाए अंदर तृप्त संतोखिया फिर भुख ना लगे आए नानक जे गुरमुख करहें सो परवान है जो नाम रहे लिवलाए पौड़ी हाँ बलहारी तिन को जो गुरमुख सिखाओ जो हर नाम त्याएंदे तिन दर्शन पिखा सुन कीर्तन हर गुण रवा हर जस मन लिखा हर नाम सलाही रंग स्यों सब किल विक क्रिखा धन धन सुहावा सो शरीर थान है जिथे मेरा गुरु तरे विखा तन धन सुहावा सो शरीर थान है जिथे मेरा गुरु तरे विखा सतगुरु पातशाह जी साजी सवारी सतसंग जीओ सत्कार सहित फतेह प्रवान करो जी वाहिगुरु जी का खालसा वाहिगुरु जी की फतेह चितविरथियां दी एकाग्रता लई मन दे टिकाओ ठहराओ लई और सारे रल के जपिए वाहिगुरु वाहिगुरु वाहे गुरु वाहे ਵਾਹਿਗੁਰੂ ਵਾਹਿਗੁਰੂ। ਅੱਜ ਸੋਠ ਕੀ ਵਾਰ ਵਿੱਚੋਂ ਹੁਕਮ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਪੌੜੀ ਹੈ, ਪੌੜੀ ਨੰਬਰ 19। ਸਾਹਿਬ ਗੁਰੂ ਅਮਰਦਾਸ ਜੀ ਦੇ ਦੋ ਸਲੋਕ ਨਾਲ ਦਰਜ ਹਨ। ਪੌੜੀ ਦੀ ਆਖਰੀ ਪੰਕਤੀ ਹੈ, ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਤਰੈ ਵਿਖਾ। ਬਾਣੀ ਦੀ ਇੱਕ ਪੰਕਤੀ ਹਰ ਗੁਰਸਿੱਖ ਨੂੰ ਯਾਦ ਹੈ, ਉਸਦੀ ਰਸਨਾ ਤੇ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਇੱਕ ਤੇ ਥਾਨ ਧਰਤੀ ਨੂੰ ਕਿਹਾ, ਧਰਤੀ ਥਾਂ ਹੈ, ਜਿਵੇਂ ਅੰਮ੍ਰਿਤਸਰ ਥਾਂ ਹੈ, ਨਨਕਾਣਾ ਸਾਹਿਬ ਥਾਂ ਹੈ, ਪੰਜਾ ਸਾਹਿਬ ਥਾਨ ਹੈ, ਤਰਨ ਤਾਰਨ ਥਾਨ ਹੈ, ਗੁਰਦੁਆਰੇ ਥਾਨ ਨੇ, ਇਤਿਹਾਸਕ ਸਤਿਗੁਰੂ ਬੈਠੇ। ਸਤਿਗੁਰਾਂ ਨੇ ਇੱਕ ਹੋਰ ਥਾਂ ਵੀ ਕਿਹਾ, ਹਿਰਦਾ ਥਾਨ, ਸਰੀਰ ਥਾਨ। ਉਹ ਥਾਨ ਹਿਰਦਾ ਥਾਨ ਬੜਾ ਸੁਹਾਵਾ ਹੈ, ਜਿੱਥੇ ਮੇਰਾ ਸਤਿਗੁਰੂ ਆ ਕੇ ਵਸ ਜਾਏ, ਟਿਕ ਜਾਏ। ਸ਼ਬਦ ਬਣ ਕੇ ਟਿਕੇਗਾ, ਹਿਰਦੇ ਵਿੱਚ ਟਿਕੇਗਾ। ਇਸ ਥਾਂ ਦਾ ਜ਼ਿਕਰ ਕਰਦਿਆਂ ਕਿਹਾ, ਵਿਸਰਹਿ ਨਾਹੀ ਜਿਤ ਤੂੰ ਕਬਹੂੰ, ਸੋ ਥਾਨ ਤੇਰਾ ਕਿਹਾ। ਜਿਸ ਹਿਰਦੇ ਥਾਂ ਵਿੱਚੋਂ ਤੂੰ ਕਦੀ ਵੀ ਨਾ ਭੁੱਲੇ, ਉਹ ਕੈਸਾ ਅਸਰਜ ਹਿਰਦਾ ਹੋਵੇਗਾ, ਉਹ ਤੇਰਾ ਥਾਂ ਕਿੰਨਾ ਸੁਹਾਵਣਾ ਹੈ, ਜਿੱਥੇ ਤੂੰ ਵਸਦਾ ਹੈ। ਵਿਸਰੈ ਨਾਹੀ ਜਿਤ ਤੂੰ ਕਬਹੂੰ, ਸੋ ਥਾਨ ਤੇਰਾ ਕਿਹਾ। ਆਠ ਪਹਿਰ ਜਿਤ ਤੁਧ ਤਿਹਾਈ, ਸੋ ਨਿਰਮਲ ਹੋਵੇ ਦੇਹਾ। ਸਪਸ਼ਟ ਹੋ ਗਿਆ ਕਿ ਉਹ ਥਾਂ ਕਿਹੜਾ ਹੈ। ਅੱਠੇ ਪਹਿਰ ਜਿਸ ਹਿਰਦੇ ਵਿੱਚ ਤੇਰਾ ਹੀ ਧਿਆਨ ਹੈ, ਤੈਨੂੰ ਧਿਆਇਆ ਜਾ ਰਿਹਾ, ਉਹ ਦੇਹ ਪਵਿੱਤਰ ਹੋ ਜਾਂਦੀ ਹੈ, ਨਿਰਮਲ ਹੋ ਜਾਂਦੀ ਹੈ। ਤੇ ਮੈਂ ਲੱਭਦਾ ਫਿਰਦਾ ਐਸੇ ਹਿਰਦੇ, ਮੇਰੇ ਰਾਮ ਹੋ ਸੋ ਥਾਨ ਪਾਲਣ ਆਇਆ। ਪਾਲਣ ਵਾਸਤੇ ਆਇਆ ਤੇ ਕਿੱਥੋਂ ਲੱਭੇ ਨੇ, ਖੋਜਤ ਖੋਜਤ ਭਇਆ, ਸਾਧ ਸੰਗ ਤਿੰਨ ਸ਼ਰਨਾਈ ਪਾਇਆ। ਇੱਕ ਬਚਨ ਹੈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪਬ ਵਸੈ ਜੀਉ। ਸੰਗਤ ਵਿੱਚ ਰੱਬ ਵਸਦਾ ਹੈ, ਕਿੱਥੇ ਵਸਦਾ, ਵਿਛੀਆਂ ਦਰੀਆਂ ਚ ਜਾਂ ਇੱਟਾਂ ਵਿੱਚ। ਰੱਬ ਵਸਦਾ, ਪ੍ਰਗਟ ਹੁੰਦਾ ਬੈਠੇ ਸਤਸੰਗੀਆਂ ਦੇ ਹਿਰਦਿਆਂ ਵਿੱਚ। ਸੰਗਤ ਦਾ ਅਰਥ ਕੀ ਹੈ? ਉਹ ਹਿਰਦੇ, ਉਹ ਸਰੀਰ ਜਿਹੜੇ ਗੁਰੂ ਨਾਲ ਜੁੜ ਗਏ ਤੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਵਰਤਦਾ ਪਿਆ। ਸ਼ਬਦ ਦਾ ਪ੍ਰਕਾਸ਼ ਜਿਨ੍ਹਾਂ ਦੇ ਅੰਦਰ ਹੈ, ਉਹ ਸੰਗਤ ਵਿੱਚ, ਉਹਨਾਂ ਗੁਰਸਿੱਖਾਂ ਵਿੱਚ, ਉਸ ਇਕੱਠ ਵਿੱਚ ਰੱਬ ਵਸਦਾ, ਪਰਮਾਤਮਾ ਆਪ ਵਸਦਾ। ਹੁਣ ਸਪਸ਼ਟ ਹੋ ਗਿਆ, ਸਰੀਰ ਕਿਹੜਾ ਸੁੰਦਰ ਹੈ, ਰੰਗ ਰੂਪ ਸੁੰਦਰ ਹੋਵੇ, ਬੜਾ ਬਲਸ਼ਾਲੀ ਹੋਵੇ, ਕੱਦ ਕਾਠ ਹੋਵੇ। ਗੁਰਮਤ ਕਹਿੰਦੀ ਹੈ ਨਹੀਂ, ਅਰੋਗਤਾ ਚਾਹੀਦੀ ਹੈ, ਪਰ ਉਹ ਮਨੁੱਖਾ ਦੇਹ ਸਫਲ ਹੈ ਜਿੱਥੇ ਮੇਰਾ ਸਤਿਗੁਰੂ ਵਸਦਾ ਹੋਵੇ, ਗੁਰੂ ਵਸਦਾ ਹੋਵੇ। ਗੁਰੂ ਹੈ ਸ਼ਬਦ, ਸ਼ਬਦ ਵਸਦਾ ਹੋਵੇ। ਘਾਟ ਕੀ ਰਹੀ, ਕਿੱਥੋਂ ਕਾ ਕੇ ਵਿਛੋੜਾ ਪਿਆ, ਤੋਟਾ ਪਿਆ, ਉਸ ਦੀ ਵਿਆਖਿਆ ਗੁਰੂ ਅਮਰਦਾਸ ਜੀ ਨੇ ਕੀਤੀ ਹੈ। ਮਹਿ ਸਲੋਕ ਮਹਿ ਲਾਤੀ ਜਾ, ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮ ਮਤਰ ਹੈ ਏਕ ਸ਼ਬਦ ਲਿਵ ਲਾਏ। ਬ੍ਰਾਹਮਣ ਕਿਸੇ ਵਿਅਕਤੀ ਦਾ ਨਾਮ ਨਹੀਂ, ਅੱਜ ਬਦਕਿਸਮਤੀ ਇਹ ਹੋ ਗਿਆ। ਬ੍ਰਾਹਮਣ ਸ਼ਬਦ ਜਿਹੜਾ ਇਹ ਗਿਆਨ ਵਾਚਕ ਹੈ, ਕੁਝ ਸ਼ਬਦ ਨੇ ਕਰਮ ਵਾਚਕ, ਵਿਅਕਤੀਆਂ ਨੂੰ ਕਹਿ ਦਿੱਤਾ ਚੁਮਾਰ, ਗਲਤੀ ਹੋ ਗਈ। ਚੁਮਾਰ ਇੱਕ ਕਰਮ ਸੀ, ਬੰਦਾ ਨਹੀਂ ਸੀ, ਜਿਹੜਾ ਚੰਮ ਦਾ ਕੰਮ ਕਰਦਾ ਪਿਆ ਚੁਮਾਰ। ਕੱਲ ਕੰਮ ਬਦਲ ਲਵੇ ਉਹ ਚੁਮਾਰ ਨਹੀਂ ਰਹਿਣਾ ਚਾਹੀਦਾ, ਲੈ ਜਾਣਾ ਚਾਹੀਦਾ। ਉਹ ਕੱਪੜੇ ਦੀ ਦੁਕਾਨ ਪਾ ਲੈਂਦੇ, ਚੁਮਾਰ ਨਹੀਂ ਰਹਿ ਜਾਏਗਾ, ਪਰ ਅੱਜ ਹੈ ਚੁਮਾਰ। ਚੰਮ ਦਾ ਕੰਮ ਛੱਡ ਕੇ ਵੀ ਹੋਰ ਦੁਕਾਨ ਪਾ ਲਵੇ ਚੁਮਾਰ ਚੁਮਾਰ ਹੀ ਰਹਿੰਦੇ। ਕਿਉਂ? ਕਿਉਂਕਿ ਜ਼ਾਤ ਨਾਲ ਜੁੜ ਗਿਆ, ਕਰਮ ਨਾਲੋਂ ਟੁੱਟ ਗਿਆ, ਜਾਤ ਨਾਲ ਜੁੜ ਗਿਆ, ਇਹ ਭੁੱਲ ਹੋਈ। ਹੁਣ ਬ੍ਰਾਹਮਣ ਸ਼ਬਦ ਹੈ ਜਿਹੜਾ ਕਿਸੇ ਜ਼ਾਤ ਨਾਲ ਨਹੀਂ ਸੀ ਜੁੜਨਾ ਚਾਹੀਦਾ, ਨਾ ਕਿਸੇ ਵਿਅਕਤੀ ਨਾਲ, ਇਹ ਬ੍ਰਾਹਮਣ ਹੈ ਕਿਉਂਕਿ ਜ਼ਾਤ ਬ੍ਰਾਹਮਣ ਹੈ, ਜੁੜ ਗਿਆ ਜਾਤਾਂ ਨਾਲ। ਗੌਂਡ ਬ੍ਰਾਹਮਣ ਹੈ, ਸਾਰਸਤ ਬ੍ਰਾਹਮਣ ਹੈ। ਬ੍ਰਾਹਮਣ ਦੀਆਂ ਇੰਨੀਆਂ ਜ਼ਾਤਾਂ ਨੇ, ਗਿਣਨੀਆਂ ਮੁਸ਼ਕਲ ਨੇ। ਸਤਿਗੁਰੂ ਅਮਰਦਾਸ ਜੀ ਕਹਿੰਦੇ ਨੇ ਤੇ ਗਿਆਨ ਸੀ, ਬ੍ਰਾਹਮਣ ਉਹ ਸੀ ਜਿਸ ਨੂੰ ਬ੍ਰਹਮ ਦਾ ਗਿਆਨ ਹੋਵੇ, ਭਾਵੇਂ ਕਿਸੇ ਘਰ ਵੀ ਜਨਮ ਲਵੇ। ਜੋ ਬ੍ਰਹਮ ਨੂੰ ਜਾਣੇ, ਬ੍ਰਹਮ ਗਿਆਨੀ ਹੋਵੇ। ਬ੍ਰਾਹਮਣ ਦਾ ਅਰਥ ਸੀ ਕਿਸੇ ਵੇਲੇ ਬ੍ਰਹਮ ਗਿਆਨੀ, ਪਰ ਉਹ ਗੱਲ ਜਾਂਦੀ ਰਹੀ। ਤੁਲਸੀ ਦਾ ਕਹਿਣਾ, ਸ਼ਾਪਤ ਤਾੜਤ ਤੁਰਸ਼ ਕਹੰਤਾ ਵਿਪਰ ਪੂਜ ਅਸ ਗਮ ਸੰਤਾ। ਸਰਾਪ ਦਿੰਦਾ ਹੋਵੇ, ਤਾੜਦਾ ਹੋਵੇ, ਫਿੱਕਾ ਬੋਲ, ਸਾਰੇ ਅਵਗਣ ਭਾਵੇਂ ਉਹਦੇ ਵਿੱਚ ਹੋਣ, ਉਹਦੀ ਪੂਜਾ ਹੋਵੇ, ਕਿਉਂਕਿ ਬ੍ਰਾਹਮਣ ਹੈ, ਗੁਰਮਤ ਨਹੀਂ ਮੰਨਦੀ। ਸਤਿਗੁਰੂ ਕਹਿੰਦੇ ਨੇ ਬੰਧਨ ਤੋੜੈ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਨ ਜੁਗਤ। ਉਹ ਪੂਜਨ ਯੋਗ ਹੈ ਜਿਹੜਾ ਬੰਧਨ ਤੋੜ ਦੇਵੇ, ਮੁਕਤ ਹੋ ਜਾਵੇ। ਅਸਲ ਵਿੱਚ ਹਰ ਮਨੁੱਖ ਦੇ ਅੰਦਰ ਇੱਕ ਰੁਚੀ ਪ੍ਰਧਾਨ ਹੈ। ਰੁਚੀਆਂ ਚਾਰ ਨੇ, ਧਿਆਨ ਨਾਲ ਵੇਖਣਾ, ਜਾਤ ਪਾਤ ਵਰਨ ਵੰਡ ਚੱਲੀ ਕਿੱਥੋਂ। ਕੁਛ ਬੰਦੇ ਅੱਜ ਵੀ ਤੁਹਾਨੂੰ ਮਿਲਣਗੇ ਹਰ ਕੌਮ ਵਿੱਚ, ਹਰ ਜਾਤ ਵਿੱਚ, ਲਗਭਗ ਹਰ ਘਰ ਚ। ਰੋਟੀ ਖਾ ਲੈਣਾ ਤੇ ਸੌ ਲੈਣਾ, ਇਸ ਤੋਂ ਜ਼ਿਆਦਾ ਅੱਗੇ ਕੋਈ ਸੋਚ ਨਹੀਂ, ਬਸ ਇੰਨਾ ਹੀ। ਵੱਧ ਤੋਂ ਵੱਧ ਦਿਹਾੜੀ ਕਰ ਲਈ, ਖਾ ਲਿਆ, ਉਹਨੂੰ ਕਿਹਾ ਸ਼ੂਦਰ। ਸ਼ੂਦਰ ਦਾ ਅਰਥ ਕੀ ਹੁੰਦਾ? ਛੋਟਾ। ਸੋਚਣੀ ਇੰਨੀ ਛੋਟੀ ਕਿ ਰੋਟੀ ਤੋਂ ਅੱਗੇ ਨਹੀਂ ਚੱਲ ਰਿਹਾ, ਉਹ ਸ਼ੂਦਰ। ਥੋੜਾ ਜਿਹਾ ਕੰਮ ਕਰ ਲਿਆ, ਰੋਟੀ ਖਾ ਲਈ, ਪਰ ਸੋਚ ਜਦੋਂ ਅੱਗੇ ਚੱਲੀ, ਅੱਜ ਤੇ ਖਾ ਲਈ, ਕੱਲ ਕੀ ਕਰਾਂਗਾ, ਇਹ ਸੋਚ ਜਦੋਂ ਆ ਗਈ ਨਾ, ਉਹ ਬਣ ਗਿਆ ਵਪਾਰੀ। ਕਮਾਵਾਂ ਕੱਲ ਲਈ ਕਮਾਵਾਂ, ਇਸੇ ਨੂੰ ਕਿਹਾ ਵੈਸ਼। ਵੈਸ਼ ਸੀ ਕਿ ਇਕੱਠਾ ਕਰਕੇ ਰੱਖਾਂ, ਕਮਾਵਾਂ। ਹੁਣ ਵਿਰਤੀ ਅੱਗੇ ਗਈ, ਕਮਾ ਵੀ ਲਿਆ, ਜੇ ਕੋਈ ਖੋ ਕੇ ਲੈ ਗਿਆ ਫਿਰ ਪ੍ਰਬੰਧ ਕਰਾਂ, ਸ਼ਸਤਰ ਰੱਖਾਂ, ਮੈਨੂੰ ਲੜਨਾ ਆਉਂਦਾ, ਇਸੀ ਛਤਰੀ ਕਿ ਆਪਣਾ ਹੱਕ ਬਚਾਵਾਂ। ਸਵਾਲ ਇਹ ਹੈ ਕਿ ਇਕੱਠਾ ਵੀ ਹੋ ਗਿਆ, ਖਾ ਵੀ ਲਿਆ, ਪਰ ਮੈਂ ਸੰਸਾਰ ਤੇ ਆਇਆ ਕਿਉਂ ਹਾਂ? ਇਹ ਖੋਜ ਕਿ ਮੇਰੀ ਪ੍ਰਾਪਤੀ ਕੀ ਹੈ, ਇਹਨੂੰ ਕਹਿੰਦੇ ਸਨ ਬ੍ਰਾਹਮਣ। ਹੁਣ ਕਰਦਿਆਂ ਕਰਦਿਆਂ ਇੱਥੇ ਤੱਕ ਗੱਲ ਆ ਪਹੁੰਚੀ ਕਿ ਗੰਗੂ ਵੀ ਬ੍ਰਾਹਮਣ। ਕਿੰਨੀ ਨੀਚ ਵਿਰਤੀ ਹੈ ਉਸ ਬੰਦੇ ਦੀ। ਜੇ ਕਿਤੇ ਵਿਰਤੀ ਠੀਕ ਹੁੰਦੀ ਕਿ ਮੇਰੇ ਧੰਨ ਭਾ ਗੁਰੂ ਗੋਬਿੰਦ ਸਿੰਘ ਦੀ ਮਾਤਾ ਔਰ ਮੇਰੇ ਘਰ, ਅੱਜ ਤੁਹਾਡੇ ਘਰ ਮਾਤਾ ਆਈ ਹੋਵੇ ਕਿ ਸੁੱਧ ਬੁੱਧ ਰਹਿ ਜਾਏਗੀ ਕਿ ਗੁਰੂ ਕੇ ਸਾਹਿਬਜ਼ਾਦੇ ਔਰ ਮੇਰੇ ਘਰ, 80 ਸਾਲ ਦੀ ਬਜ਼ੁਰਗ ਮਾਤਾ ਮੇਰੇ ਘਰ। ਕਦੀ ਸੱਚਾ ਬ੍ਰਾਹਮਣ ਹੁੰਦਾ ਨਾ ਸਿਰ ਆਪਣਾ ਦੇ ਦਿੰਦਾ लेकिन ऐसा नीच कर्म कदी ना करदा कि पातशाह दी माता और माता वो जननी जिसने गुरु गोबिंद सिंह नू जन्म दिता मेरे तन भागो मेरे घर, पर नीच कर्म करन वाला भी ब्राह्मण जेड़ा गुरु हरगोबिंद साहब नू दही च जहर पा के देवे वो भी ब्राह्मण। पा लेपन लागो तिल का मूल, दुष्ट ब्राह्मण मुआ होए कै सूल। सतगुरु कहंदे ने घाट इथों पई, जात नाल वो ज्ञान या कर्म जुड़ गया। इस इथे पातशाह ने क्यों लिखिया, उन्हें कहा कि सिख भी ऐसा ना करन। सिख शब्द भी जेड़ा है ना कोई जात है ते ना किसी व्यक्ति दी गल है, इस दी अर्थ है सिखिया। सिख कौन, जिमें ब्राह्मण हो जिसते कुल ब्रह्म ज्ञान, ते सिख हो जिसते कुल गुरु दी सिखिया। हुण गुरु दी सिखिया दा ते किनका भी कोल ना होवे ते ना शब्द जाल जोड़िया होवे सिंह। वैसे घाटां जिहड़ियां पा बैठे आ मुड़ना ते वापस मुश्किल है, पर कदी कौम सुचेत हो जाए ते कहंदे ने जदों जाग पवे उदों ही सवेरा। 24 साल साहब गुरु गोबिंद सिंह साहब गुरियाई गद्दी ते बैठ के चरनामत देंदे रहे। गिल्लो सन 1675 विच गुरु तेग बहादुर साहब की शहादत हो गई। 1699 तक 24 साल बनते चरनामत चरण पहल देंदे रहे। अपना नाम भी गोबिंद राय होया, गोबिंद सिंह नहीं, पर जदों अमृत पान किया फिर गोबिंद राय तो गोबिंद सिंह बन गए। हुण गल ते साडे सामने, पर अज असी जम दे बच्चे दा नां ही सिंह, अजे उन्हें अमृत पान किया ही नहीं। हल सिद्धांत कोल है कि जे गुरु ने भी नहीं किया गोबिंद राय है, पर जमदा बच्चा ही सिंह। दाड़ी कटदा तां वी सिंह लिखदा पे, दाड़ी है तां वी सिंह, शराब पींदा तां वी सिंह, अमृत छके है तां वी सिंह, फर्क ही रह गए। हुण गल ते स्पष्ट है कि ब्राह्मण हो जिसते कुल ब्रह्म ज्ञान, ते सिख हो जिसते कुल गुरु दी सिख्या। सिख्या है नहीं ते सिख बन गया। सिख गुरु का होए गयो जपजी कंठ न कीन, तंदल बिन तोय काम किस जन्म आकार थकीन। ब्रह्म बिंदै तिसदा ब्रह्मत रहै, एक शब्द लिवलाय। बिंदन दा अर्थ हुंदा जानना, ब्रह्म नूं परमात्मा नूं जो जानदा सांझा, उस नूं अनुभव कीता मैं ते ओ वख नहीं। ई अनुभव है कि तू दरियाए मैं तेरी लहर, तू मेरा तरंग, तू साडा दरिया हां मैं तेरी मच्छी हां, तू समुंदर है मैं लहर हां, तू मेरा तरंग हम मीन तुम्हारे, तू मेरा ठाकुर हम तेरे द्वारे। दाता तू पेड़ शाख तेरी फूली, तू सूखम होवा अस्तूले, तू पेड़ है असी तेरिया शाखा हां, शाखा फूलियां हां, तू सूक्ष्म तो सथूल होया असी तेरे करके हां। लहरां नामी होण सागर तामी होवेगा, पर ऐसा नहीं हो सकता कि सागर ना होवे ते लहरां होण। असी जीव नामी होइए तू तामी होवेगा, पर ऐसा नहीं कि तू ना होवे ते असी होइए। असी तेरे कारण हां तू साडे कारण नहीं, तेरे कारण असी हां। फिर गुरु दे कारण सिख है, गुरु हिरदे विच है ते सिखी है, ब्रह्म हिरदे विच है ते ब्राह्मण है। सच्चे ब्राह्मण भी सन। कुछ ब्राह्मणा दी बाणी श्री गुरु ग्रंथ साहब विच है। मेरा ये शब्द वेख के ते ब्राह्मणा दियां करतूतां बुरियां वेख के नफरत ना करिए, ब्राह्मण शब्द का अर्थ है जिसके कोल रब्बी ज्ञान है। रामानंद ब्राह्मण है, बसंत राग विच उसका एक शब्द है, कत जाइए रे कर लागो रंग, जाति का ब्राह्मण सी। रामानंद ब्राह्मण है, परमानंद भी ब्राह्मण है, और एक होर ब्राह्मण है जयदेव, ओदी ते बाणी भी शुद्ध संस्कृत विच ही है। प्रमाद पुरख मनोपमंग गुजरी राग विच पदा, प्रमाद पुरख पनोपमंग सत्य आद भाव रतंग, प्रमद पुतिंग प्रकृति परंग जद चिंत सर्वगतंग, ये श्री गुरु ग्रंथ साहब विच उसकी बाणी है। सिख इतिहास नू पढ़िए, गुरु तेग बहादुर साहब नाल जो दिल्ली गए, भाई मती दास जिहड़ा आरे नाल चीरे आ गया ते कहा मेरा मुंह गुरु वल रखियो, ये भी ब्राह्मण सी। सती दास जो रूह विच लपेट के साड़ दिता गया, वो भी ब्राह्मण सी। भाई प्रहलाद सिंह रहतनामिया जिसने रहतनामा लिखिया, ब्राह्मण सी। बहुत सज्जन ऐसे ने पर मैं समझदा सच्चे ब्राह्मण सन, क्योंकि इत्थे को जात ना रह गई, वो ब्राह्मण जात नहीं सी, उन्हां दे अंदर ब्रह्म दा ज्ञान सी। असी भी सच्चे सिख बनना है ते सिख बनांगे ता दस्तारा सजा लिया सिख बन गया। एक विद्वान ने कहा, असी बच्चियां नूं पढ़ाउंदिआं कहन लगे तुसी मां बाप ते सिख हो, गुरु दे नहीं अजे बने। बाप दस्तार बनदा सी तुसी भी सजा ले, पर अमृत पान कीता बाणी पढ़दे हो, जिस दिन गुरु दे सिख बनोगे उस दिन सिख आखांगा। सिख ताए ए मने गुर की सिख सुन पाहे गुणी निदान, गुणा दा खजाना पा लवेगा गुरु दी सिख्या सुन। मत विच रतन जवाहर मानक जे एक गुर की सिख सुनी, ऐसे ब्राह्मण ते असी भी बनना कि ब्रह्म दा ज्ञान होवे साडी अंदर। ब्रह्म ज्ञानी होना सिंह ने, गुरु ने कहा सी आत्म रस चख, जिस दिन वह रस चख लिया वकारा दे रस चले जाणगे। बिखे बन फीका त्यागरी सखिए, नाम महारस पियो बिन रस चखे बुढ़ गई सगली। बुढ़ दर ते डुब जाना, सारी सृष्टि डुब गई। सुखी न होवत जियो, ये जिंद सुखी नहीं रह सकती, जहर पी के सुखी कौन रहेगा। आत्मरस जेह जान नहीं, आत्मरस जिसने जान लिया, आत्मरस है परमात्मा दा रस, उसके मेल दा रस। सो है खालस देव प्रभ मैं, परमात्मा विच मोह मैं, मेरे विच ते उस सिख विच। प्रभ मैं मोह मैं तास मैं रंचक नाहिन बे, रंचक मात्र फर्क नहीं। उस सिख नूं मैं आखांगा परमात्मा दा रूप है, ब्रह्म बिंद है तिसदा ब्रह्मत रह, ब्रह्मणपणा उसका बचदा। एक शब्द लिव लाए, लिव उसकी जुड़ी होवे एक गुरु दे शब्द नाल। मत कोई समझे ये शब्द नाल ही जुड़ गए ते दुनिया दे कार विहार दा की बनेगा, ये बड़ा वड्डा भरम है। कि जे लिव जुड़ गई, शब्द नाल लिव जुड़ गई ते बंदा बेकार ही ना किते हो जाए, दुनिया दा कार विहार ही ना छड बैठे, एक भुल के कदी ऐसा ना समझना। शब्द नाल जिस दी लिव जुड़ गई वह हजारां बंदियां जिन्ना कम कल्ला ही कर जाएगा। पता क्यों? वो अकला नहीं, उसके नाल परमात्मा दियां सारियां बरकतां ने। सच जे असी ते हथां नाल कम करने उन्हां दी नजर नाल ही हो जांदा। कदी सोचदा होवेगा कोई कि इत्थे जिथे सप ही सप फिरदे पए, एडे एडे वड्डे नाग ਬੰਦੇ ਨੂੰ ਡਸ ਜਾਣ ਤੇ ਬੰਦਾ ਪਾਣੀ ਵੀ ਨਾ ਮੰਗੇ, ਅਠੂ ਹੈ ਕਿ ਸੱਚ ਨਹੀਂ। ਮਹਾਂਪੁਰਖ ਗੁਰੂ ਦੀ ਕਿਰਪਾ ਉਹਨੇ ਦੀ ਨਦਰ ਨਾਲ ਹੀ ਨਹੀਂ ਸਭ ਕੁਛ ਬਣ ਗਿਆ। ਇੰਨਾ ਕੁਛ ਜਿਹੜਾ ਕਿਵੇਂ ਬਣਦਾ, ਵੇਖਣ ਵਾਲੇ ਵੇਖਦੇ ਹੋਣਗੇ ਤੇ ਬਾਬਾ ਜੀ ਨਾਮ ਹੀ ਜਪੀ ਜਾਂਦੇ ਨੇ ਬੈਠੇ, ਕਾਰੋਬਾਰ ਦਾ ਕੀ ਬਣੇਗਾ, ਕੰਮ ਕਾਰ ਦਾ ਕੀ। ਇਹ ਭੁਲੇਖਾ ਲੱਗਦਾ, ਕਬੀਰ ਸਾਹਿਬ ਦੀ ਮਾਂ ਨੂੰ ਵੀ ਲੱਗਾ। ਡੁਸਕ ਡੁਸਕ ਕੇ ਰੋਈ ਤੇ ਗੁਆਂਢਣ ਨੇ ਕਿਹਾ ਕਿਉਂ ਰੋਨੀ। ਕਹਿਣ ਲੱਗੀ ਰੋਨੀ ਆ, ਇਹ ਬੱਚਾ ਅੱਗੋਂ ਮੇਰੇ ਪੋਤਰੇ ਇਹ ਕੀ ਖਾਣਗੇ, ਭੁੱਖੇ ਮਰ ਜਾਣਗੇ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇ ਰਗਰਾਈ, ਇਹ ਬੱਚੇ ਕਿਵੇਂ ਜੀਣਗੇ। ਉਹਨੂੰ ਇਹ ਨਹੀਂ ਸੀ ਪਤਾ ਇਹ ਰੱਬ ਦੇ ਪਿਆਰਿਆਂ ਦੇ ਪਿੱਛੇ ਕਰੋੜਾਂ ਬੰਦੇ ਖਾਂਦੇ ਨੇ, ਮੁੱਕਦਾ ਨਹੀਂ। ਇਹ ਬਰਕਤਾਂ ਰੱਬੇ ਨੇ। ਹੁਣ ਅਗਲੀ ਪੰਕਤੀ ਸਰਵਣ ਕਰੋ। ਇੱਕ ਬੰਦਾ ਕਰ ਕਰਕੇ ਥੱਕ ਜਾਂਦਾ, ਹੁੰਦਾ ਕੁਛ ਨਹੀਂ, ਇਹ ਸੱਚ ਨਹੀਂ। ਹੱਥ ਪਾਉਂਦਾ ਸੋਨੇ ਨੂੰ, ਜਾਪਦਾ ਵੀ ਇਹ ਸੋਨਾ ਬਣ ਜਾਂਦੀ ਮਿੱਟੀ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ, ਪਰ ਜੇਕਰ ਅਕਾਲ ਪੁਰਖ ਨਾਲ ਜੁੜ ਜੇ, ਇੱਕ ਸ਼ਬਦ ਨਾਲ ਲਿਵ ਜੁੜੀ ਹੋਵੇ, ਉਸ ਦੀ ਬਰਕਤ ਨਾਲ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹੈ, ਜੋ ਹਰ ਹਿਰਦੇ ਸਦਾ ਵਸਾਏ। ਸਦਾ ਜੋ ਹਿਰਦੇ ਵਿੱਚ ਪਰਮਾਤਮਾ ਨੂੰ ਵਸਾਉਂਦਾ, ਨੌ ਨਿਧੀਆਂ, ਇਹ ਨੌ ਖਜ਼ਾਨੇ ਕਹੇ ਨੇ। 18 ਸਿੱਧੀਆਂ ਇਹ ਵੀ ਕਹਿੰਦੇ ਨੇ ਬਰਕਤਾਂ ਨੇ, ਜੋ ਕਹਿੰਦੇ ਸਨ ਜਪ ਤਪ ਨਾਲ ਪ੍ਰਾਪਤ ਹੁੰਦੀਆਂ ਨੇ। ਗੁਰੂ ਅਮਰਦਾਸ ਕਹਿੰਦੇ ਨੇ ਰੱਬ ਨਾਲ ਜੁੜ ਜਾ। ਯੋਗੀ ਲੋਕ ਜੋ ਕਰਦੇ ਨੇ, ਇਹਨਾਂ ਲਈ ਤੈਨੂੰ ਕੁਛ ਕਰਨ ਦੀ ਲੋੜ ਨਹੀਂ। ਹਿਰਦੇ ਵਿੱਚ ਮਾਲਕ ਆ ਵਸੇ, ਰਿੱਧੀਆਂ ਸਿੱਧੀਆਂ ਦਾ ਮਾਲਕ ਤੇਰੇ ਹਿਰਦੇ ਚ ਆ ਵਸੇ, ਤੇ ਉਹ ਤੇਰੇ ਪਿੱਛੇ ਪਿੱਛੇ ਫਿਰਨਗੀਆਂ। ਗੁਰੂ ਅਮਰਦਾਸ ਜੀ ਦਾ ਅਨੁਭਵ ਹੈ, ਸੱਚ ਹੈ, ਤੇ ਭੱਟਾਂ ਨੇ ਇਸ ਗੱਲ ਦੀ ਗਵਾਹੀ ਭਰੀ। ਮੈਂ ਉਹ ਸਵਾਈਆਂ ਵਿੱਚੋਂ ਆਪ ਨੂੰ ਪੰਕਤੀਆਂ ਸੁਣਾ ਦਿਆਂ। ਹੁਣ ਇਤਿਹਾਸ ਪੜਦਾ ਕਿ ਗਣਿਤ ਰੇਖਾ ਨੂੰ ਜਾਣਨ ਵਾਲੇ ਗੁਰੂ ਅਮਰਦਾਸ ਜੀ ਦਾ ਚਰਨ ਵੇਖਿਆ ਤੇ ਕਹਿਣ ਲੱਗਾ, ਤੁਸੀਂ ਤੇ ਚੌਰ ਤਖਤ ਦੇ ਮਾਲਕ ਬਣਨਾ ਸੀ, ਤੁਹਾਡੇ ਸਿਰ ਤੇ ਚੌਰ ਝੁਲਣਾ ਚਾਹੀਦਾ, ਤਖਤ ਤੇ ਬੈਠਣਾ ਚਾਹੀਦਾ, ਤੇ ਗਠੜੀ ਮੋਢੇ ਤੇ ਚੁੱਕੀ ਤੁਸੀਂ ਤੁਰੇ ਫਿਰਦੇ ਹੋ, ਇਹ ਕੀ ਫਿਰ ਅੱਗੋਂ ਹੋਵੇਗਾ ਐਸਾ। ਖੋਲੀ ਗਠੜੀ, ਖਾਣ ਲਈ ਕੁਛ ਕੱਢਿਆ, ਕੁਛ ਪੈਸੇ ਉਸ ਨੂੰ ਦੇਣ ਲੱਗੇ। ਕਹਿਣ ਲੱਗਾ ਅਜੇ ਨੀ, ਅਜੇ ਲਵਾਂਗਾ, ਮੇਰੇ ਹਿੱਸੇ ਵੀ ਕੁਛ ਨਹੀਂ ਆਉਣਾ, ਤੁਹਾਡੇ ਕੋਲ ਹੀ ਅਜੇ ਕੁਛ ਨਹੀਂ। ਜਿਸ ਦਿਨ ਤੁਹਾਨੂੰ ਮਿਲ ਗਿਆ ਉਸ ਦਿਨ ਮੈਂ ਮੰਗਾਂਗਾ ਤੇ ਦੇ ਦੇਣਾ। ਗੁਰੂ ਬਣ ਗਏ, ਪਹਿਲੇ ਜਾਂਦੇ ਸਨ ਤੀਰਥਾਂ ਤੇ ਕੁਛ ਮਿਲੇਗਾ, ਪਰ ਹੁਣ ਗਏ ਨੇ ਤੀਰਥਾਂ ਤੇ ਕੁਛ ਵੰਡਣ ਵਾਸਤੇ, ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ। ਜਿਤਨੇ ਤੀਰਥ ਦੇਵੀ ਥਾਪੇ, ਤਿਤਨੇ ਲੋਚੈ ਤੂਰ ਸਾਧੂ ਕੀ ਤਾਂ। ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਧਰਨੇ ਅਰਥਾ, ਲੋਕਾਂ ਦੇ ਉਧਾਰ ਵਾਸਤੇ ਕਹਿ ਉਹ ਆ ਗਿਆ। ਕਹਿਣ ਲੱਗਾ ਹੁਣ ਕਿਰਪਾ ਕਰ ਦਿਓ, ਕਿਉਂਕਿ ਹੁਣ ਮਿਲ ਗਿਆ ਤੇ ਹੁਣ ਮੈਂ ਵੀ ਜੋ ਮੰਗਾਂਗਾ ਮਿਲੇਗਾ। ਸਾਹਿਬ ਕਹਿੰਦੇ ਨੇ ਮੰਗ, ਰੁਕ ਗਿਆ। ਕਹਿਣ ਲੱਗਾ ਮੇਰਾ ਮਨ ਉਲਝ ਗਿਆ, ਕਰਾਂ ਕੀ ਤੇ ਮੰਗਾਂ ਕੀ, ਤੁਸੀਂ ਕੋ ਰਸਤਾ ਦਿਓ ਕਿ ਮੈਂ ਕੀ ਮੰਗਾਂ। ਸਤਿਗੁਰੂ ਕਹਿਣ ਲੱਗੇ ਕਮਾਲ ਹੈ, ਮੰਗਣਾ ਤੂੰ ਆਪ ਹੈ ਤੇ ਉਹ ਵੀ ਅਸੀਂ ਤੈਨੂੰ ਦੱਸੀਏ। ਕਹਿਣ ਲੱਗਾ ਮੇਰੀ ਮੁਸ਼ਕਲ ਸਮਝੋ, ਕਿਉਂਕਿ ਜਿਹੜਾ ਮੇਰਾ ਗਿਆਨ ਹੈ ਨਾ ਸ਼ਾਸਤਰਾਂ ਦਾ, ਵਾਕਿਆ ਇਹ ਬੜਾ ਅਧੂਰਾ ਗਿਆਨ ਹੈ, ਪੂਰਾ ਨਹੀਂ। ਉਹ ਕਹਿੰਦਾ ਕਿ ਜੇ ਧਨ ਮੰਗ ਲਿਆ ਤੇ ਨਾਮ ਨਹੀਂ ਮਿਲਣਾ, ਇਹ ਭੁਲੇਖਾ ਅਸੀਂ ਵੀ ਕਈ ਵਾਰੀ ਖਾਂਦੇ ਹਾਂ, ਗੁਰਮਤ ਨਹੀਂ। ਧਨ ਮੰਗ ਲਿਆ ਤੇ ਨਾਮ ਨਹੀਂ ਮਿਲਣਾ, ਤੇ ਨਾਮ ਮੰਗ ਲਿਆ ਤੇ ਧਨ ਨਹੀਂ ਮਿਲਣਾ, ਜਿਵੇਂ ਨਾਮ ਕੰਗਾਲੀ ਹੁੰਦਾ। ਕਹਿਣ ਲੱਗਾ ਕੀ ਕਰਾਂ, ਜੇ ਹੁਣ ਧਨ ਨਾ ਮਿਲਿਆ ਇੱਥੇ ਕੰਗਾਲ, ਤੇ ਜੇ ਧਨ ਮਿਲ ਗਿਆ ਅੱਗੇ ਪ੍ਰਾਪਤੀ ਨਹੀਂ। ਸਤਿਗੁਰੂ ਕਹਿਣ ਲੱਗੇ ਤੇਰਾ ਸ਼ਾਸਤਰ ਹੀ ਅਧੂਰਾ, ਮੇਰਾ ਗੁਰੂ ਪੂਰਾ। ਇਹ ਮੈਂ ਤੁਹਾਡੇ ਕੋਲੋਂ ਜਾ ਕੇ ਤਾਂ ਹੀ ਉਹਨਾਂ ਦੀ ਸ਼ਰਨ ਵਿੱਚ ਗਿਆ ਮੇਰੇ ਗੁਰੂ ਕਹਿੰਦੇ ਨੇ ਨਾਮ ਵੀ ਮਿਲੇਗਾ ਧਨ ਵੀ ਮਿਲੇਗਾ। ਪੰਕਤੀ ਹੈ, ਸੱਚਾ ਧਰਮ ਪੁੰਨ ਭਲਾ ਕਰਾਏ। ਸੱਚਾ ਧਰਮ ਤੇ ਪੁੰਨ ਧਰਮ ਜਿਹੜਾ ਕਰਦਾ ਦੀਨ ਕੇ ਤੋਸ਼ਾ, ਤੋਸ਼ਾ ਹੁੰਦਾ ਖਰਚ, ਕਿ ਦੀਨ ਕੇ ਤੋਸ਼ਾ ਧਰਮ ਦਾ ਖਰਚਾ ਨਾਮ ਇਕੱਠਾ ਕਰਨ ਨਾਲ ਦੁਨੀ ਨਾ ਜਾਏ, ਦੁਨੀਆ ਖਰਾਬ ਨਹੀਂ ਹੋਵੇਗੀ। ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪਬ ਆਪੇ ਮਿਲ ਹੈ। ਉਸਨੇ ਕਿਹਾ ਸੀ ਕਿ ਸ੍ਰੀ ਅਮਰਦਾਸ ਤੇਜੋ ਕੇ ਨੰਦਨ ਦੋਨੋ ਨਿਰਮਲ ਪੰਥ ਚਲਾਏ। ਨਾਮ ਦੇਹੇ ਤਨ ਦੇਹੇ ਨਾ ਜਨ ਕੋ, ਤਨ ਬਿਨਾ ਜਨ ਜਗ ਨਾ ਸੁਹਾਏ। ਜੋ ਤਨ ਦੇਹੇ ਨਾਮ ਨੇ ਦੇਵੇ, ਨਾਮ ਬਿਨਾ ਜਨ ਜਮ ਪੁਰ ਜਾਏ। ਤੋ ਪੈ ਕਹੀ ਨਹੀਂ ਬਣਿਆਵੈ, ਜਿਉ ਪਾਵੈ ਤਿਉ ਬਣਤ ਬਣਾਏ। ਸ੍ਰੀ ਅਮਰਦਾਸ ਤੇਜੋ ਕੇ ਨੰਦਨ ਦੋਨੋ ਨਿਰਮਲ ਪੰਥ ਚਲਾਏ। ਹੁਣ ਉਹ ਤੇ ਕਹਿੰਦਾ ਪੈਰ ਚ ਪਦਮ ਰੇਖਾ, ਚਰਨ ਵਿਚ ਪਦਮ ਰੇਖਾ ਪੱਟ ਕਹਿੰਦੇ ਨੇ। ਪੰਡਿਤ ਨੂੰ ਵੇਖਣਾ ਹੀ ਨਹੀਂ ਆਇਆ, ਗੁਰੂ ਦੇ ਹੱਥਾਂ ਵਿਚ ਰੇਖਾ, ਪਦਮ ਰੇਖਾ। ਸਤਿਗੁਰੂ ਤੁਹਾਡੇ ਸੱਜੇ ਹੱਥ ਵਿਚ ਪਦਮ ਰੇਖਾ, ਰਾਜ ਤੇ ਤੁਹਾਡੇ ਹੱਥਾਂ ਚ। ਪੈਰਾਂ ਚ ਵੇਖਦਾ ਨਾ, ਜਿਹਦੇ ਸਿਰ ਤੇ ਹੱਥ ਰੱਖਦੇ ਉਹ ਬਾਦਸ਼ਾਹ ਬਣ ਜਾਏ। ਬਾਰਜ ਕਰਦਾ ਹਨੇ ਹੈ ਤੇ ਸੱਚ ਹੈ, ਗੁਰੂ ਦੇ ਹੱਥ ਵਿਚ ਰਾਜ। ਇੱਕ ਸ਼ਬਦ ਦੇ ਰੋਜ਼ ਕਹਿੰਦੇ ਆ ਜੀ, ਕਲਗੀਆਂ ਵਾਲੇ। ਕਲਗੀਆਂ ਵਾਲੇ ਬਹੁ ਵਚਨ ਸ਼ਬਦ ਹੈ, ਕਲਗੀਆਂ ਜ਼ਿਆਦਾ ਨਹੀਂ ਸਨ ਲਾਉਂਦੇ, ਲੱਗੀਆਂ ਵੇਖੀਆਂ ਇੱਕੋ ਲਗਾਉਂਦੇ ਸਨ। ਤੇ ਕਲਗੀਆਂ ਵਾਲੇ ਕਿਉਂ ਆਖਿਆ? ਉਹਦਾ ਕਾਰਨ ਹੈ, ਕਲਗੀ ਲਾਈ ਨਹੀਂ ਉਹਨਾਂ, ਕਲਗੀਆਂ ਵਰਤਾਈਆਂ ਵੀ ਨੇ, ਉਹਨਾਂ ਰਾਜ ਵੰਡੇ ਨੇ। ਇਹਨੂੰ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆ। ਤਾਂ ਹੀ ਤੇ ਕਲਗੀਆਂ ਵਾਲੇ ਕਹਿੰਦੇ ਆ ਕਿ ਤੂੰ ਰਾਜ ਵੰਡੇ, ਤੇਰੇ ਹੱਥ ਵਿਚ ਰਾਜ, ਬਾਰਜ ਕਰ ਦਹਨੇ। ਤੁਹਾਡੇ ਸੱਜੇ ਹੱਥ ਵਿਚ ਪਦਮ ਹੈ, ਬਾਰਜ ਹੁੰਦਾ ਪਦਮ ਕੌਲ। ਬਾਰਜ ਕਰ ਦਹਨੇ ਸਿੱਧ ਸਨਮੁਖ ਮੁਖ ਜੋ ਹੈ, ਸਿੱਧੀਆਂ ਤੁਹਾਡੇ ਮੂੰਹ ਵੱਲ ਵੇਖ ਰਹੀਆਂ ਨੇ ਕਿ ਮੁਖੜੇ ਚੋ ਬਚਨ ਨਿਕਲੇ, ਅਸੀਂ ਹਰਕਤ ਵਿਚ ਆਈਏ। ਰਿੱਧ ਬਸੈ ਬਾਵਾਂਗ, ਬਾਵਾਂਗ ਹੁੰਦਾ ਖੱਬਾ। ਰਿੱਧੀਆਂ ਤੁਹਾਡੇ ਖੱਬੇ ਹੱਥ ਵਿਚ ਵਸਦੀਆਂ ਨੇ। ਜੋ ਤੀਨ ਲੋਕਾਂਤਰ ਮੋਹ ਹੈ ਉਹਨਾਂ ਸੱਚ ਕਿਹਾ। ਇਹ ਕਿਉਂ ਨੇ? ਕੋ ਮੰਤਰ ਪੜਿਆ? ਕੀ ਕੀਤਾ? ਕੋਈ ਤਪ ਕੀਤਾ? ਕਹਿੰਦੇ ਨੇ ਨਹੀਂ। ਰਿੱਧੇ ਬਸਿਆ ਕਹੀਓ, ਤੁਹਾਡੇ ਹਿਰਦੇ ਵਿਚ ਉਹ ਪ੍ਰਮਾਤਮਾ ਵਸਦਾ ਜੋ ਕਿਹਾ ਨਹੀਂ ਜਾ ਸਕਦਾ। ਕਹੀਓ, ਸੋਏ ਰਸਤੇ ਨਹੀਂ ਜਾਤੋ, ਮੁੱਖੋਂ ਭਗਤੀ ਉਚਰੈ ਅਮਰ ਗੁਰ ਇਤ ਰੰਗ ਰਾਤੋ। ਪ੍ਰਮਾਤਮਾ ਦੀ ਭਗਤੀ ਮੂੰਹ ਤੋਂ ਗੁਰੂ ਅਮਰਦਾਸ ਉਚਾਰਦੇ ਨੇ ਤੇ ਨਾਮ ਦੇ ਪਿਆਰ ਵਿਚ ਰੰਗੇ ਹੋਏ ਨੇ। ਨਵ ਨਿਧੀ ਅਠਾਰਹ ਸਿੱਧੀ, ਪਿੱਛੇ ਲੱਗੀਆਂ ਫਿਰੈ। ਲੋਕ ਰਿਧੀਆਂ ਸਿੱਧੀਆਂ ਦੇ ਪਿੱਛੇ ਤੁਰੇ ਫਿਰਦੇ ਨੇ, ਰਿਧੀਆਂ ਸਿੱਧੀਆਂ ਪ੍ਰਮਾਤਮਾ ਦੇ ਭਗਤ ਦੇ ਪਿੱਛੇ ਤੁਰਦੀਆਂ ਨੇ। ਜੋ ਹਰ ਹਿਰਦੈ ਸਦਾ ਵਸਾਏ, ਜੋ ਹਰੀ ਨੂੰ ਹਿਰਦੇ ਚ ਸਦਾ ਲਈ ਵਸਾਉਂਦਾ, ਰਿਧੀਆਂ ਸਿੱਧੀਆਂ ਉਸ ਦੇ ਪਿੱਛੇ ਨੇ। ਬਿਨ ਸਤਿਗੁਰੂ ਨਾਉ ਨਾ ਪਾਈਏ, ਪਰ ਉਹ ਨਾਮ ਜਿਸ ਦੀ ਬਰਕਤ ਨਾਲ ਇਹ ਸਭ ਕੁਛ ਹੁੰਦਾ। ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚ ਇਹ ਹੈ ਕਿ ਨਾਮ ਟਿਕਾਉਣ ਲਈ ਵਿਹਲਾ ਥਾਂ ਵੀ ਗੁਰੂ ਹੀ ਕਰਦਾ, ਗੁਰੂ ਹੀ ਕਿਰਪਾ ਕਰਦਾ। ਸਤਸੰਗ ਦੀ ਬਰਕਤ ਨਾਲ ਇਹ ਬਰਤਨ ਭਾਂਡਾ ਸਾਫ਼ ਹੁੰਦਾ, ਫਿਰ ਉੱਥੇ ਨਾਮ ਟਿਕਦਾ। ਬਿਨ ਸਤਿਗੁਰੂ ਨਾਉ ਨਾ ਪਾਈਏ, ਬੁੱਝੋ ਕਰ ਵਿਚਾਰ। ਵਿਚਾਰ ਕਰਕੇ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਲਵੋ, ਬੁੱਝੋ। ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਪੂਰੇ ਭਾਗਾਂ ਨਾਲ ਸਾਹਿਬ ਕਹਿੰਦੇ ਨੇ ਜਿਸ ਨੂੰ ਸਤਿਗੁਰੂ ਮਿਲ ਪਵੇ, ਕੋਈ ਯੁੱਗ ਹੋਵੇ, ਭਾਵੇਂ ਕਲ ਯੁੱਗ, ਭਾਵੇਂ ਦੁਆਪਰ ਤ੍ਰੇਤਾ ਸਤਿਯੁਗ, ਹਰ ਸਮੇਂ ਹਰ ਯੁੱਗ ਵਿੱਚ ਹੀ, ਚਵਾਂ ਯੁੱਗਾਂ ਚ ਹੀ ਉਹ ਸੁਖ ਪਾਉਂਦਾ। ਉਸ ਉੱਤੇ ਕਲ ਯੁੱਗ ਦਾ ਵੀ ਕੋਈ ਅਸਰ ਨਹੀਂ। ਪੂਰੇ ਭਾਗਾਂ ਨਾਲ ਗੁਰੂ ਮਿਲਦਾ। ਅਸੀਂ ਤੇ ਹੁਣ ਐਸਾ ਸਮਝਿਆ ਘਰੋਂ ਉੱਠ ਕੇ ਆ ਗਏ, ਗੁਰਦੁਆਰੇ ਮੱਥਾ ਟੇਕ ਗਏ, ਸਮਝ ਲਿਆ ਗੁਰੂ ਮਿਲ ਗਿਆ। ਕਿੰਨਾ ਕੁ ਮੇਰੇ ਘਰ ਤੋਂ ਅੱਧਾ ਮੀਲ ਹੈ, ਦੋ ਮੀਲ ਹੈ, ਪਰ ਇੱਥੇ ਕਹਿੰਦੇ ਨੇ ਪੂਰੇ ਭਾਗ। ਆਉਣਾ ਹੋਰ ਗੱਲ ਹੈ, ਮਿਲਣਾ ਹੋਰ ਗੱਲ ਹੈ। ਹੋ ਸਕਦਾ ਕੋਈ ਕਿਸੇ ਦੇ ਘਰ ਦੇ ਦਰਵਾਜ਼ੇ ਅੱਗੋਂ ਹੋ ਕੇ ਤੁਰ ਜਾਏ ਤੇ ਘਰ ਵਾਲੇ ਨੂੰ ਨਾ ਮਿਲੇ, ਉਹ ਵੀ ਆਖੇਗਾ ਮੈਂ ਹੋ ਆਇਆ। ਹੋ ਸਕਦਾ ਘਰ ਵੀ ਤੁਰ ਜਾਏ ਤੇ ਘਰ ਵਾਲਾ ਬੁਲਾਏ ਹੀ ਨਾ, ਗੱਲ ਹੋਵੇ ਹੀ ਨਾ, ਉਹ ਵੀ ਆਖੇ ਮੈਂ ਮਿਲ ਆਇਆ। ਇਹ ਤੇ ਮਿਲਣਾ ਨਹੀਂ ਨਾ, ਫਿਰ ਮਿਲਣਾ ਕੀ ਹੈ? ਜਿਸ ਨੂੰ ਮੇਲ ਸਤਿਗੁਰਾਂ ਕਿਹਾ, ਮੈਂ ਪੰਕਤੀਆਂ ਆਪ ਨੂੰ ਸੁਣਾਵਾਂ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਆ ਕੇ ਸਿੱਖ ਸੁਰਤ ਕਰਕੇ ਜੁੜ ਕੇ ਕਹਿੰਦਾ ਦਾਤਿਆ, ਬੜਾ ਭਟਕਿਆ ਸਗਲ ਦੁਆਰ ਕੋ ਛੱਡ ਕੇ ਕਹਿਓ ਤੁਹਾਰੋ ਦੁਆਰ, ਬੜਾ ਭਟਕਿਆ ਮਾਲਕਾ, ਪਤਾ ਨਹੀਂ ਕਦੋਂ ਦਾ ਵਿਛੜਿਆ, ਆ ਗਿਆ ਤੇਰੇ ਪਾਸ। ਹੱਥ ਜੋੜ ਕੇ ਸਿੱਖ ਲੋਤਾ ਕਹਿੰਦਾ ਪਹੁੰਚ ਗਿਆ ਦਾਤਾ, ਆਇਆ ਤੇਰੀ ਸ਼ੋਹ ਲੈਣ ਵਾਸਤੇ ਆਇਆ। ਗੁਰੂ ਨਾਲ ਬਚਨ ਹੋ ਜਾਏ, ਗੁਰੂ ਅੱਗੇ ਜੋਦੜੀ ਹੋ ਜਾਏ ਕਿ ਮੈਂ ਆਇਆ ਤੇਰੇ ਦਰ ਤੇ, ਮੈਨੂੰ ਚਰਨਾਂ ਵਿੱਚ ਥਾਂ ਦੇ। ਜਦੋਂ ਇਹ ਜੋਦੜੀ ਕਰਦਾ ਸੁਰਤ ਕਰਕੇ ਸ਼ਬਦ ਕਰਕੇ, ਅੱਗੋਂ ਜਵਾਬ ਵੀ ਮਿਲਦਾ। ਜਿਵੇਂ ਸਿੱਖ ਗੁਰੂ ਨੂੰ ਗਲਵਕੜੀ ਚ ਲੈ ਕੇ ਗੱਲ ਨਾਲ ਲਾ ਲਵੇ, ਬਾਹਰੋਂ ਕੋਈ ਗੱਲ ਨਾਲ ਲਾ ਲਵੇ ਤੇ ਸਾਨੂੰ ਦਿਸਦਾ, ਪਰ ਅੰਦਰੋਂ ਸ਼ਬਦ ਜਦੋਂ ਸੁਰਤ ਨੂੰ ਗਲਵਕੜੀ ਪਾਉਂਦਾ, ਸਾਡੀ ਸੁਰਤ ਨੂੰ ਸ਼ਬਦ ਕੰਠ ਨਾਲ ਲਾ ਲੈਂਦਾ, ਉਹ ਮੇਲ ਹੀ ਨਿਰਾਲਾ। ਜਿਸ ਤੈਨੂੰ ਮੇਲ ਹੋ ਜਾਏ, ਸਾਡੀ ਸੁਰਤ ਤੇ ਦੌੜਦੀ ਹੋਰ ਪਾਸੇ ਪਾਰੇ ਵਾਂਗੂ ਹੈ, ਆ ਕੇ ਵੀ ਦੌੜ ਜਾਂਦੀ ਹੈ, ਪਰ ਜਿਸ ਦਿਨ ਸੁਰਤ ਸ਼ਬਦ ਦਾ ਮੇਲ ਹੋ ਜਾਏ, ਇਹ ਹੋਣਾ ਇੰਜ ਹੈ, ਉਹ ਗਲਵਕੜੀ ਨਹੀਂ ਜਿਹੜੀ ਖੁੱਲ ਜਾਏ, ਉਹ ਹੱਥ ਮਿਲਾਉਣਾ ਨਹੀਂ ਜਿਹੜਾ ਘੜੀ ਬਾਅਦ ਛੱਡ ਦੇਣਾ। ਇਹ ਮੇਲ ਪਤਾ ਕੈਸਾ, ਜੇ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਫੇਰੇ ਮੁੱਕ ਗਏ, ਪਾਏ ਬਿਸਰਾਮ ਨਾਨਕ ਪ੍ਰਭ ਕੇ ਸਦ ਕੁਰਬਾਨ। ਇਹ ਮੇਲ ਹੈ, ਸੂਰਜ ਕਿਰਨ ਮਿਲੈ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੁਰਤ ਔਰ ਸ਼ਬਦ ਇੱਕ ਹੋ ਜਾਂਦੇ, ਸਿੱਖ ਦੀ ਸੁਰਤ ਦੇ ਵਿੱਚ ਸ਼ਬਦ ਇੰਜ ਵਸ ਜਾਂਦਾ, ਉਹ ਸ਼ਬਦ ਦਾ ਪ੍ਰਭਾਵ ਬੈਠਿਆਂ ਉੱਠਦਿਆਂ ਸੁੱਤਿਆਂ ਚੱਲਦਿਆਂ ਹਮੇਸ਼ਾ ਬਣਿਆ ਰਹਿੰਦਾ। ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਰੱਬ ਦੇ ਸੇਵਕ ਦਾ ਇਹ ਕੰਮ ਨੇ, ਨਾਨਕ ਪੂਰਾ ਭਾਗ, ਪਰ ਗੁਰੂ ਮਿਲਦਾ ਪੂਰੇ ਭਾਗਾਂ ਨਾਲ, ਸ਼ਬਦ ਮਿਲਦਾ ਪੂਰੇ ਭਾਗਾਂ ਨਾਲ। ਮਿਲ ਜਾਏ ਤੇ ਸੁਖ ਪਾਏ ਜੁਗ ਚਾਰ, ਮਹਿਲਾ ਤੀਜਾ। ਹੁਣ ਬੰਦੇ ਦੇ ਅੰਦਰ ਹੈ ਤ੍ਰਿਸ਼ਨਾ, ਤ੍ਰਿਸ਼ਨਾ ਤੋਂ ਉੱਠਦੀਆਂ ਨੇ ਵਾਸ਼ਨਾ, ਔਰ ਵਾਸ਼ਨਾ ਮਿਲ ਕੇ ਵੀ ਨਹੀਂ ਮਿਲਣ ਦਿੰਦੀ। ਸਿੱਖ ਇਤਿਹਾਸ ਵਿੱਚ ਇੱਕ ਸਾਖੀ ਦਾ ਸਹਾਰਾ ਲਈਏ, ਸਾਖੀ ਇੱਕ ਨਾਲ ਸਿੱਖਿਆ ਸਾਰੇ ਸੰਸਾਰ ਲਈ। ਬਾਣੀ ਅਸੀਂ ਪੜ੍ਹਦੇ ਹਾਂ, ਇਹ ਕਿ ਹੁਣ ਹੋ ਸਕਦਾ ਬਾਣੀ ਪੜ੍ਹੀਏ, ਕਥਾ ਕੀਰਤਨ ਸੁਣੀਏ, ਇਸ ਵਿੱਚੋਂ ਸਾਨੂੰ ਮਾਰਗ ਮਿਲਣਾ, ਸ਼ਬਦ ਗੁਰੂ ਹੈ। ਬਾਣੀਆਂ ਵਿੱਚੋਂ ਪਹਿਲੀ ਬਾਣੀ ਜਪਜੀ ਸਾਹਿਬ, ਬੜੀ ਇਸ ਦੀ ਮਹਿਮਾ। ਆਦਿ ਬਾਣੀ ਜਪਜੀ, ਅੰਮ੍ਰਿਤੀ ਬਾਣੀਆਂ ਵਿੱਚੋਂ ਪਹਿਲੀ ਜਪਜੀ, ਨਿਤ ਨੇਮ ਦੀਆਂ ਬਾਣੀਆਂ ਵਿੱਚੋਂ ਪਹਿਲੀ ਜਪਜੀ। ਜਪਜੀ ਸਿੱਖੀ ਦੀ ਜਿੰਦ ਜਾਨ। ਤੇ ਹੁਣ ਜਿਹਨੂੰ ਨਹੀਂ ਯਾਦ, ਉਹ ਤੇ ਵੱਖਰੀ ਗੱਲ ਹੈ, ਪਰ ਜਿਹਨਾਂ ਨੂੰ ਯਾਦ ਵੀ ਹੋਵੇ, ਉਹ ਤੇ ਸਮਝਦਾ ਕਿ ਜਪਜੀ ਮੈਂ ਪੜ੍ਹਦਾ, ਇਹਨੇ ਮੈਨੂੰ ਸੇਧ ਦੇਣੀ ਹੈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਭਾਈ ਮਨ ਚ ਆਉਂਦਾ ਕੋਈ ਸਿੱਖ ਸੁਣਾਏ ਤੇ ਸ਼ੁੱਧ ਕਰਕੇ ਸੁਣਾਏ ਜਰਾ। ਬੜਾ ਚੰਗਾ ਪਾਠ ਕਰਦਾ ਸੀ, ਲਗਮਾਤਰੀ ਗਿਆਨ ਸੀ, ਆਵਾਜ਼ ਬੜੀ ਸੁੰਦਰ ਸੀ, ਬੜਾ ਦੀਦਾਰੀ ਸੀ। ਭਾਈ ਗੋਪਾਲਾ ਹਾਫਜ਼ਾਬਾਦ ਦੇ ਰਹਿਣ ਵਾਲਾ ਉੱਥੋਂ ਚੱਲ ਕੇ ਆਇਆ ਸੀ, ਪਾਠ ਕਰਨ ਲੱਗਾ, ਕਰਦਾ ਗਿਆ ਹੁਣ ਜਪਜੀ ਦਾ ਪਾਠ। ਇਹ ਤੇ ਗੁਰੂ ਨਾਲ ਮੇਲ ਹੈ ਸਿੱਧਾ ਹੀ, ਪਰ ਉੱਠੀ ਤ੍ਰਿਸ਼ਨਾ ਵਾਸ਼ਨਾ ਵਿੱਚ ਆ ਗਈ। ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਪ੍ਰਸੰਨ ਤੇ ਅੱਜ ਬੜੇ ਜਾਪਦੇ ਨੇ, ਪੜਦਾ ਪਿਆ ਜਪਜੀ ਮਨ ਧੋਖਾ ਦੇ ਗਏ, ਬੜੇ ਆਨੰਦਿਤ ਜਾਪਦੇ ਨੇ, ਪ੍ਰਸੰਨ ਜਾਪਦੇ ਨੇ, ਖੁਸ਼ ਨੇ। ਜੇ ਮਨਾ ਕਦੀ ਕਹਿ ਹੀ ਦਾਨ ਕਿ ਮੰਗ ਕੀ ਚਾਹਨਾ ਸਿੱਖਾ, ਜਾਗ ਪਈ ਨਾ ਮੰਗ ਵਿੱਚੋਂ, ਕਿੱਥੇ ਜਪਜੀ ਕਿੱਥੇ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਕਿੱਥੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਚਾਨਕ ਤ੍ਰਿਸ਼ਨਾ ਉੱਠੀ, ਵਾਸ਼ਨਾ ਜਾਗੀ। ਕਹਿਣ ਲੱਗਾ ਭਾਈ ਸੁਭਾਗਾ 5 ਘੋੜੇ ਲੈ ਕੇ ਆਇਆ ਸੀ, 4 ਤੇ ਵਰਤਾ ਦਿੱਤੇ 1 ਰਹਿੰਦਾ, ਤੇ ਜੇ ਕਿਤੇ ਸਤਿਗੁਰੂ ਮਿਹਰਾਂ ਕਰਨ ਕਾਠੀ ਸਮੇਤ ਘੋੜਾ ਦੇ ਦੇਣ। ਅਸੀਂ ਸਮਝਦੇ ਹਾਂ ਲਿਖ ਕੇ ਬੋਲੀਏ ਤੇ ਗੁਰੂ ਨੂੰ ਤਾਂ ਸਮਝ ਆਉਂਦੀ ਹੈ, ਆ ਭਾਈ ਸਾਹਿਬ ਚੰਗੀ ਤਰ੍ਹਾਂ ਪੜਿਓ ਮੇਰਾ ਨਾਂ, ਮਤਾ ਗੁਰੂ ਨੂੰ ਪਤਾ ਨਾ ਲੱਗੇ ਇਹ ਕਿਹਦਾ ਨਾਂ ਹੈ। ਇਹ ਵੀ ਨਹੀਂ ਸੋਚਦੇ ਜਿਹੜਾ ਮੇਰਾ ਨਾਂ ਹੈ ਇਹ ਨਾਂ ਹੋ ਸਕਦਾ ਹਜ਼ਾਰਾਂ ਦੇ ਹੋਰ ਨਾਂ ਦੇ ਵੀ ਹੋਣ, ਤੇ ਗੁਰੂ ਇਹ ਵੀ ਵੇਖੇਗਾ ਫਿਰ ਇਹ ਨਾਂ ਵਾਲਾ ਕਿੱਥੇ ਦੇ ਰਹਿਣ ਵਾਲਾ ਹੈ, ਕਿਹੜੀ ਜ਼ਾਤ ਦਾ ਹੈ, ਕੀ ਹੈ। ਇੱਕ ਭਰਮ ਭੁਲੇਖਾ ਹੈ ਬੰਦੇ ਨੂੰ, ਸੋਚਨੇ ਆ ਕਿ ਬੋਲ ਕੇ ਦੱਸਣਾ, ਪਰ ਨਹੀਂ ਬਿਨ ਬੋਲਿਆ ਸਭ ਕੁਛ ਜਾਣਦਾ। ਪੜ ਤਰਿਆ ਜਪ ਜੀ ਸਤਿਗੁਰੂ ਹੱਸ ਪੈ, ਪਾਤਸ਼ਾਹ ਹੱਸ ਕੇ ਭਾਏ ਪਾਠ ਸੁਣਦੇ ਸੁਣਦੇ। ਕਹਿਣ ਲੱਗੇ ਸੋਚ ਰਹੇ ਸਾਂ ਮਨ ਕੀ ਕਰਦਾ, ਮੈਂ ਤਾਂ ਤੈਨੂੰ ਸਿੰਘਾਸਨ ਦੇਣ ਲਈ ਵੇਲਾ ਕਰ ਰਿਹਾ ਸਾਂ, ਪਾਠ ਕਰਨ ਵਾਲੇ ਆ, ਇੰਨਾ ਭਿੱਜ ਕੇ ਪਾਠ ਕਰਨਾ ਪਿਆ, ਪਰ ਮੰਗ ਲਿਆ ਹੀ ਘੋੜਾ, ਲੈ ਹੁਣ ਘੋੜਾ ਲੈ ਜਾ। ਹੁਣ ਸਾਨੂੰ ਇੱਕ ਸਿੱਖਿਆ ਤੇ ਮਿਲੇਗੀ, ਪਾਠ ਕਰਦਿਆਂ ਵੀ ਹੁਣ ਜ਼ਰੂਰੀ ਨਹੀਂ ਕਿ ਜਵਾਨ ਹੋਵੇ ਜਾਂ ਬੁਰਧ ਹੋਵੇ, ਤ੍ਰਿਸ਼ਨਾ ਪਿੱਛਾ ਕਿਹੜੇ ਵੇਲੇ ਛੱਡੇਗੀ, ਕੋਈ ਨਹੀਂ ਜੇ ਛੱਡਦੀ। ਤਨ ਕੇ ਬਲ ਨੇ ਅਬ ਪੀਠ ਦਈ ਅਰ ਹਾਰ ਪਰੇ ਦ੍ਰਿਗ ਬਾਲ ਸੰਗਾਤੇ, ਤਨ ਦਾ ਬਲ ਛੱਡ ਗਿਆ, ਇੱਕ ਸਮਾਂ ਐਸਾ ਛਾਤੀ ਤੇ ਜ਼ੋਰ ਨਹੀਂ, ਬਾਹਾਂ ਨਾਲ ਕੋਈ ਚੀਜ਼ ਨਹੀਂ ਹੱਥ ਨਾਲ ਚੁੱਕ ਸਕਦਾ, ਨਾਲ ਜਨਮੀ ਅੱਖਾਂ ਤੋਂ ਦਿਸਦਾ ਨਹੀਂ। ਜਗ ਸਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਨਾ ਪੁੱਛੈ ਮੰਬਾਤੀ, ਮਿੱਤਰ ਸੱਜਣ ਛੱਡ ਗਏ ਸੇਵਕ ਨੌਕਰ ਵੀ ਦੌੜ ਗਏ, ਕੋਈ ਬਾਤ ਨਹੀਂ ਪੁੱਛਦਾ। ਕਹਿੰਦੇ ਨੇ ਸਾਰੇ ਛੱਡ ਗਏ, ਮਮਾਹ ਪਲਾਗਮ ਹੇ ਤ੍ਰਿਸ਼ਨਾ ਇੱਕ ਤੂੰ ਮਮ ਸੰਗ ਰਹੀ ਦਿਨ, ਅੰਗ ਵੀ ਛੱਡ ਗਏ ਤ੍ਰਿਸ਼ਨਾ ਤੂੰ ਅਜੇ ਮੇਰਾ ਪਿੱਛਾ ਨਹੀਂ ਛੱਡਿਆ। ਇੱਕ ਸਿੱਖਿਆ ਸਾਨੂੰ ਅੱਜ ਮਿਲੀ ਕਿ ਜੇ ਜਪਜੀ ਪੜ ਕੇ ਕੁਝ ਨਾ ਮੰਗਾਂਗੇ ਤੇ ਸਿੰਘਾਸਨ ਮਿਲੇਗਾ, ਮੰਗ ਲਵਾਂਗੇ ਉਸ ਵੇਲੇ ਘੋੜਾ ਮਿਲਿਆ, ਅੱਜ ਵਧੀਆ ਕਾਰ ਮਿਲ ਜਾਏਗੀ, ਦੇਵੇਗਾ ਗੁਰੂ। ਗੁਰੂ ਦੇ ਘਰ ਘਾਟ ਕੋਈ ਨਹੀਂ। ਕਹਿੰਦੇ ਨੇ ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਪਰ ਗੁਰੂ ਤੇ ਕਹਿੰਦਾ ਮੇਰੇ ਨਾਲ ਬੈਠ, ਮੈਂ ਤੈਨੂੰ ਸਿੰਘਾਸਨ ਦੇਣ ਵਾਸਤੇ ਤਿਆਰ ਹਾਂ। ਸੁਚੇਤ ਹੋਣ ਦੀ ਲੋੜ ਹੈ, ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਪਾਠ ਕਰਨ ਵਾਲੇ ਗੁਰਮਤਿ ਸਿੱਖਾ, ਨਾਮ ਜਪਣ ਵਾਲੇ ਗੁਰੂ ਕੇ ਲਾਲ, ਇਸ ਬਿਮਾਰੀ ਵੱਲ ਧਿਆਨ ਦੇਣਾ, ਜਵਾਨ ਹੈ ਤੇ ਤਾਂ ਸੁਚੇਤ ਹੋ, ਜੇ ਬੁੱਢਾ ਹੈ ਤੇ ਤਾਂ ਸੁਚੇਤ ਹੋ। ਕਿਆ ਗੱਭਰੂ, ਭਾਵੇਂ ਹੋਵੇ ਗੱਭਰੂ ਜਵਾਨ, ਕਿਆ ਬਿਰਧ ਹੈ ਕੀ ਹੈ, ਭਾਵੇਂ ਬੁੱਢਾ ਕੋਈ ਹੋਵੇ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਨਮੁਖ ਕੌਣ ਹੈ, ਮਨਮੁਖ ਬਣਦਿਆਂ 1 ਸੈਕਿੰਡ ਲੱਗਦਾ ਜੇ, ਔਰ ਹਜ਼ੂਰੀ ਚ ਬੈਠਿਆਂ ਹੀ ਕਈ ਵਾਰੀ ਬਣ ਜਾਏ। ਜਿਸ ਵੇਲੇ ਮਨ ਦੇ ਪਿੱਛੇ ਤੁਰ ਪਏ ਮਨਮੁਖ, ਸ਼ਬਦ ਦੇ ਸਹਾਰੇ ਰਹੇ, ਸ਼ਬਦ ਦੇ ਪਿੱਛੇ ਪਿੱਛੇ ਤੁਰੇ, ਤੇ ਗੁਰਮੁਖ ਗੁਰੂ ਦੀ ਮਤ ਦੇ ਪਿੱਛੇ ਤੁਰੇ, ਗੁਰਮੁਖ ਛੱਡ ਕੇ ਮਨਮਤ ਰੰਚਕ ਮਾਤਰ ਮਨਮਤ ਕਰ ਲਈ, ਉਸੇ ਵੇਲੇ ਮਨਮੁਖ, ਫੇਰ ਉਸੇ ਵੇਲੇ ਭੁੱਖ। ਗੁਰਮੁਖ ਹੋਏ ਤੇ ਰੱਜ ਗਏ, ਗੁਰਮੁਖ ਹੋਏ ਤੇ ਤ੍ਰਿਪਤ, ਮਨਮੁਖ ਹੋਏ ਤੇ ਭੁੱਖੇ, ਫੇਰ ਭੁੱਖੇ ਦੇ ਭੁੱਖੇ। ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾ। ਮਨਮੁਖ ਨੇ ਕਦੀ ਨਹੀਂ ਆਖਿਆ ਸਭ ਕੁਛ ਠੀਕ ਹੈ, ਜਦੋਂ ਆਖੇਗਾ ਕੁਛ ਨਹੀਂ ਕੁਛ ਨਹੀਂ, ਉਹਦੇ ਰੋਣੇ ਜੀਵਨ ਭਰ ਮੁੱਕਦੇ ਹੀ ਨਹੀਂ। ਭਾਵੇਂ ਹੋਵੇ ਜਵਾਨ ਭਾਵੇਂ ਹੋਵੇ ਬੁੱਢਾ, ਸੱਚ ਹੈ ਮਨਮੁਖ ਬੰਦੇ ਬਚਪਨ ਵਿਚ ਵੀ ਰੋਂਦੇ ਵੇਖੇ, ਜਵਾਨੀ ਵਿਚ ਵੀ ਔਰ ਬੁਢਾਪੇ ਵਿਚ ਵੀ। ਪਰ ਗੁਰਮੁਖ ਹਰ ਵੇਲੇ ਆਨੰਦਤ, ਦੁੱਖ ਹੋਵੇ ਸੁੱਖ ਹੋਵੇ, ਉਹਨਾਂ ਨੂੰ ਖੁਸ਼ੀ ਚ ਵੇਖਿਆ ਤਾਂ ਚੜ੍ਹਦੀ ਕਲਾ, ਉਹਨਾਂ ਨੂੰ ਹਸਪਤਾਲ ਇਲਾਜ ਕਰਾਉਂਦਿਆਂ ਵੇਖਿਆ, ਮੈਂ ਹੈਰਾਨ, ਉੱਥੇ ਵੀ ਕਹਿੰਦੇ ਨੇ ਚੜ੍ਹਦੀ ਕਲਾ, ਮੈਂ ਮਿਲਣ ਗਿਆ ਚੜ੍ਹਦੀ ਕਲਾ। ਗੁਰੂ ਦੀ ਮਿਹਰ, ਕਿਆ ਗੱਭਰੂ ਕਿਆ ਬਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਮਨਮੁਖ ਨੂੰ ਤ੍ਰਿਸ਼ਨਾ ਦੀ ਭੁੱਖ ਐਸੀ ਚਿੰਬੜੀ ਏ ਜਾਂਦੀ ਨਹੀਂ। ਗੁਰਮੁਖ ਸ਼ਬਦ ਦੇ ਰਤਿਆਂ ਸ਼ੀਤਲ ਹੋਏ ਆਪ ਗਵਾਏ। ਗੁਰੂ ਦੀ ਸ਼ਰਨ ਪੈ ਕੇ ਸ਼ਬਦ ਦਾ ਰੰਗ ਚੜ ਜਾਏ, ਸ਼ਬਦ ਨਾਲ ਰਤਿਆਂ, ਸ਼ਬਦ ਦਾ ਪਿਆਰ ਲੱਗ ਜਾਏ, ਸ਼ੀਤਲ ਹੋਏ ਸ਼ਾਂਤ ਹੋ ਗਏ ਆਪ ਗਵਾਏ। ਅੰਦਰੋਂ ਹਉਮੈ ਗਵਾ ਕੇ ਸ਼ਾਂਤ ਹੋ ਗਏ। ਹਉਮੈ ਤੇ ਤਪਸ਼ਾ, ਹਉਮੈ ਤੇ ਭੁੱਖ ਹੈ, ਇਹ ਭੁੱਖ ਮੁੱਕਣ ਨਹੀਂ ਦਿੰਦੀ। ਅੰਦਰ ਤ੍ਰਿਪਤ ਸੰਤੋਖ ਆ, ਅੰਦਰੋਂ ਤ੍ਰਿਪਤੀ ਆ ਜਾਂਦੀ। ਸੰਤੋਖ ਦੇ ਅਰਥ ਯਾਦ ਰੱਖਣੇ, ਇਸ ਦਾ ਅਰਥ ਹੁੰਦਾ ਰਜੇਵਾਂ, ਤ੍ਰਿਪਤੀ। ਸੰਤੋਖੀ ਉਹ ਹੈ ਜਿਹੜਾ ਰੱਜ ਗਿਆ ਤੇ ਵੰਡਣ ਵਾਸਤੇ ਤਿਆਰ ਹੋ ਗਿਆ, ਸੰਤੋਖੀ। ਇਸੇ ਲਈ ਕਿਹਾ ਲੋਭੀਆਂ ਦੀ ਸੇਵਾ ਵੇਖ ਕੇ ਭਰਮ ਨਾ ਜਾਣਾ ਕਿ ਸੇਵਾ ਕਰਦੇ ਨੇ, ਉਹ ਕਹਿੰਦੇ ਨੇ ਨਹੀਂ, ਸੇਵਾ ਕੇਵਲ ਸੰਤੋਖੀਆਂ ਦੀ। ਸੇਵ ਕੀਤੀ ਸੰਤੋਖ ਹੀ, ਜਿੰਨੀ ਸੱਚੋ ਸੱਚ ਤੇ ਆਇਆ। ਉਹ ਜੋੜੇ ਨਹੀਂ ਝਾੜਦੇ, ਉਹਨਾਂ ਦਾ ਕਰੈਕਟਰ ਮਗਰ ਕੈਸਾ ਹੈ। ਉਹ ਲੰਗਰ ਦੇ ਭਾਂਡੇ ਹੀ ਨਹੀਂ ਮਾਂਜਦੇ, ਉਹਨਾਂ ਦਾ ਇਖਲਾਕ ਕੈਸਾ ਹੈ, ਉਹਨਾਂ ਦਾ ਜੀਵਨ ਕੈਸਾ ਹੈ। ਅੰਦਰ ਸੰਤੋਖ ਹੈ, ਉਨੀ ਮੰਦਾ ਪੈਰ ਨਾ ਰੱਖਿਓ ਕਰ ਸੋਕ੍ਰਿਤ ਧਰਮ ਕਮਾਇਆ। ਗੁਰਦੁਆਰੇ ਸੇਵਾ ਕਰਦੇ ਨੇ, ਬਾਹਰ ਉਹਨਾਂ ਮੰਦੇ ਪਾਸੇ ਕਦਮ ਨਹੀਂ ਕਦੀ ਰੱਖੇ ਆ। ਬੜੀ ਚੰਗੀ ਧਰਮ ਦੀ ਕਿਰਤ ਕੀਤੀ ਔਰ ਧਰਮ ਦੀ ਕਮਾਈ ਕੀਤੀ, ਧਰਮ ਕਮਾਇਆ। ਉਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗਾ ਆਏ। ਕੋਈ ਵੀ ਸੰਸਾਰ ਦੀ ਭੁੱਖ ਹੋਵੇ, ਭੁੱਖ ਜਿਹੜੀ ਹੈ ਬੰਦੇ ਨੂੰ ਦੁਖੀ ਕਰਦੀ ਹੈ, ਕਿਉਂਕਿ ਭੁੱਖ ਦੇ ਮਗਰ ਹੈ ਹੀ ਦੁੱਖ। ਪੇਟ ਦੀ ਭੁੱਖ ਹੈ ਤੇ ਇਸ ਵਰਗਾ ਦੁੱਖ ਕੋਈ ਨਹੀਂ। ਬਿਲਕੁਲ ਅਰੋਗ ਬੰਦਾ ਵੀ ਵਿਚਾਰਾ ਨਡਾਲ ਦੁਖੀ ਹੋ ਕੇ ਬਹਿ ਜਾਂਦਾ, ਕਿਉਂਕਿ ਭੁੱਖਾ। ਪੇਟ ਦੀ ਭੁੱਖ ਵੀ ਦੁਖੀ ਕਰਦੀ ਹੈ ਤੇ ਮਨ ਦੀ ਭੁੱਖ ਇਸ ਨਾਲੋਂ ਵੀ ਜ਼ਿਆਦਾ ਦੁਖੀ ਕਰਦੀ ਹੈ। ਪੇਟ ਦੀ ਭੁੱਖ ਤੇ ਭੋਜਨ ਛਕਿਆ, ਕੋਈ ਥੋੜਾ ਖਾਏ ਜ਼ਿਆਦਾ ਖਾਏ ਮੁੱਕ ਜਾਏਗੀ, ਕੁਝ ਮਿਲਿਆ ਪੇਟ ਦੀ ਭੁੱਖ ਮੁੱਕ ਜਾਏਗੀ। ਮਨ ਦੀ ਭੁੱਖ ਐਸੀ ਹੈ ਤੇ ਮੁੱਕਣ ਵਿੱਚ ਨਹੀਂ ਆਉਂਦੀ। ਹਾਂ, ਇੱਕ ਖੁਰਾਕ ਐਸੀ ਹੈ ਉਹ ਕੋਈ ਖਾ ਲਵੇ ਤੇ ਜਨਮਾਂ ਜਨਮਾਂ ਦੀ ਭੁੱਖ ਮੁੱਕ ਸਕਦੀ ਹੈ। ਉਹ ਕਿਹੜੀ ਖੁਰਾਕ ਹੈ, ਢੂੰਡੀਏ ਉਸ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਥਾਂ ਜ਼ਿਕਰ ਹੈ ਕਿ ਜਗਤ ਹੈ ਭੁੱਖਾ, ਭੁੱਖ ਮੁੱਕਦੀ ਨਹੀਂ, ਇਸੇ ਲਈ ਦੁੱਖ ਨਹੀਂ ਮੁੱਕਦਾ। ਦੁੱਖ ਤਾਂ ਨਹੀਂ ਮੁੱਕਦਾ ਕਿਉਂਕਿ ਭੁੱਖ ਨਹੀਂ ਮੁੱਕਦੀ। ਦੁੱਖ ਮੁਕਾਉਣਾ ਹੀ ਤੇ ਭੁੱਖ ਮੁਕਾ, ਕਿਵੇਂ ਮੁਕਾਈਏ? ਪਾਤਸ਼ਾਹ ਤੁਸੀਂ ਦੱਸੋ, ਕਹਿੰਦੇ ਨੇ ਆਪਣੀ ਮੁੱਕ ਗਈ। ਗੁਰੂ ਅਮਰਦਾਸ ਜੀ ਦੇ ਸਲੋਕਾਂ ਦਾ ਵਿਚਾਰ ਕਰ ਰਹੇ ਹਾਂ, ਉਹ ਕਹਿੰਦੇ ਨੇ ਮੇਰੀ ਤੇ ਮੁੱਕ ਗਈ ਤੇ ਮੁੱਕੀ ਕਿਵੇਂ ਹੈ? ਉਹਨਾਂ ਨੇ ਇੱਕ ਪੰਕਤੀ ਚ ਫੈਸਲਾ ਕਰ ਦਿੱਤਾ, ਕਹਿੰਦੇ ਨੇ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਜਿਨ੍ਹਾਂ ਤੇ ਇਹ ਬਖਸ਼ਿਸ਼ ਹੋ ਗਈ। ਮਨਮੁੱਖ ਦੀ ਤੇ ਤ੍ਰਿਸ਼ਨਾ ਭੁੱਖ ਨਹੀਂ ਜਾਂਦੀ, ਪਰ ਜੇਕਰ ਗੁਰਮੁਖ ਬਣ ਜਾਏ ਸ਼ਬਦ ਵਿੱਚ ਰਤਿਆਂ, ਫਿਰ ਮੁੜ ਕੇ ਭੁੱਖ ਨਹੀਂ ਲੱਗਦੀ। ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵਲਾ। ਇਹ ਕੰਮ ਕਰਕੇ ਕੋਈ ਆਉਂਦਾ ਹੈ, ਕਲਰਕ ਕੰਮ ਕਰਦਾ ਵਿਖਾਉਂਦਾ ਮੈਨੇਜਰ ਨੂੰ, ਕਹਿੰਦਾ ਗਲਤ ਹੈ, ਫਿਰ ਕਰਕੇ ਆ। ਕੰਮ ਕਰਨੇ ਆ, ਮਾਲਕ ਨੂੰ ਕਹਿੰਦੇ ਆ, ਪ੍ਰਵਾਨ ਨਹੀਂ ਹੁੰਦਾ। ਕਰਮ ਜ਼ਰੂਰ, ਹੁਣ ਜਨਮ ਤੋਂ ਲੈ ਕੇ ਮਰਨ ਤੱਕ ਕਰਮ ਹੀ ਤੇ ਕਰਨੇ, ਹੋਰ ਕੀ ਕਰਨੇ, ਪਰ ਕਬੂਲ ਨਹੀਂ ਹੁੰਦਾ। ਕਹਿੰਦਾ ਤੇਰਾ ਇਹ ਵੀ ਗਲਤ ਹੈ, ਤੇਰਾ ਇਹ ਤੂੰ ਜਿੰਨਾ ਬੋਲਿਆ ਸਾਰਾ ਹੀ ਗਲਤ ਹੈ, ਤੂੰ ਜਿੰਨਾ ਵੇਖਿਆ ਸਭ ਗਲਤ, ਜੋ ਸੁਣਿਆ ਹੀ ਸਾਰਾ ਗਲਤ, ਜੋ ਹੱਥਾਂ ਨਾਲ ਕੀਤਾ ਗਲਤ, ਤੇਰਾ ਮਨ ਵੀ ਗਲਤ, ਤੇਰੇ ਬਚਨ ਗਲਤ, ਤੇਰੇ ਕਰਮ ਗਲਤ ਹੈ, ਗਲਤ ਕਿਉਂ ਹੋਏ? ਹੁਣ ਗਲਤ ਕਦੋਂ ਹੁੰਦੇ ਨੇ? ਜਦੋਂ ਕਰਮ ਕੋਈ ਕਰਦਾ ਉਹਨੂੰ ਕਹਿੰਦੇ ਆ ਸਿੱਖਿਆ ਕਿੱਥੋਂ ਆ, ਕੋਈ ਰਾਗ ਆਉਂਦਾ ਕਹਿੰਦੇ ਕਿੱਥੋਂ ਸਿੱਖਿਆ, ਜਾਂ ਕਿ ਕਿਤੋਂ ਵੀ ਨਹੀਂ, ਤੇ ਫਿਰ ਤੂੰ ਕੀ ਗਾ ਰਹੇ ਆ, ਤੈਨੂੰ ਤੇ ਆਉਂਦਾ ਹੀ ਨਹੀਂ, ਗਲਤ ਗਾਇਆ। ਕਰਮ ਸਿੱਖਿਆ ਕਿੱਥੋਂ ਆ? ਹੁਣ ਗੁਰੂ ਸਾਹਿਬ ਜੀ ਇੱਥੇ ਫਰਮਾ ਰਹੇ ਨੇ, ਕਹਿੰਦੇ ਨੇ ਕਰਦਾ ਤੇ ਹੈ ਗੁਰੂ ਦੀ ਸ਼ਰਨ ਪੈ ਕੇ ਕਰ। ਸਤਿਗੁਰ ਪੋਸ਼ ਨਾ ਮਾਰਗ ਚਾਲੀ, ਰਸਤੇ ਤੇ ਤੁਰਦੇ ਪਈ ਹੈ, ਗੁਰੂ ਨੂੰ ਪੁੱਛਿਆ ਤੋਂ ਬਿਨਾਂ ਤੁਰਨਾ ਸਿੱਖਿਆ ਹੀ ਨਹੀਂ। ਸਤਿਗੁਰ ਪੋਸ਼ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ, ਨਾਨਕ ਬਾਲ ਤਨ ਰੰਡੇਪਾ, ਬਿਨ ਫਿਰ ਤਨ ਘੁੰਮ ਲੈਣੀ। ਪੁੱਛ ਕੇ ਸਤਿਗੁਰੂ ਨੂੰ ਹੋ ਜਾਏ ਪੁੱਛਾਂ ਗੁਰ ਸਤਿਗੁਰ ਆਪਣੇ, ਗੁਰ ਪੁੱਛ ਮਨ ਮੁਗਦ ਸਮਝਾਵਾਂ, ਭੂਲਾ ਮਨ ਸਮਝੈ ਗੁਰ ਸ਼ਬਦੀ। ਇਹ ਮਨ ਨੂੰ ਸਮਝਾਵਾਂ ਮਤ ਦਿਆਂ ਕਿ ਸਤਿਗੁਰੂ ਕੀ ਕਰਾਂ, ਕੀਤਾ ਲੋੜ ਹੈ ਕੰਮ ਸੋ ਹਰ ਭੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਹੁਣ ਇੱਕ ਬੱਚਾ ਜਾਣਦਾ ਪੜ੍ਹ, ਪਹਿਲੋਂ ਤੇ ਹੁੰਦਾ ਜਾਣਾ, ਪਹਿਲੇ ਦਿਨ ਜਦੋਂ ਸਕੂਲ ਗਿਆ ਜਾਣਾ ਤੇ ਆਖਰੀ ਦਿਨ ਕਾਲਜ ਵਿੱਚੋਂ ਡਿਗਰੀ ਲੈ ਕੇ ਆ ਰਿਹਾ ਬੱਚਾ, ਤੇ ਉਹ ਹੈ ਤਨ ਤਨ ਗੁਰ ਸਤਿਗੁਰ ਪਾਂਦਾ, ਸਾਨੂੰ ਪੜ੍ਹਾਉਣ ਵਾਲਾ ਵੀ ਪਾਂਦਾ ਇੱਕ ਹੈ। ਮੇਰੇ ਰਾਮ ਹਮ ਬਾਰਕ ਹਰ ਪਬ ਕੇ ਹੈ ਇਆਣੇ, ਤਨ ਤਨ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਉਪਦੇਸ਼ ਦਿੱਤਾ, ਸਾਨੂੰ ਪੜ੍ਹਾਇਆ, ਸਿਆਣੇ ਹੋ ਗਏ। ਨਾਨਕ ਜੇ ਗੁਰਮੁਖ ਕਰੇ ਗੁਰੂ ਦੀ ਸ਼ਰਨ ਪੈ ਕੇ, ਸਿੱਖ ਬਣ ਕੇ ਗੁਰੂ ਦੀ ਸਿੱਖਿਆ ਨਾ ਜੋ ਵੀ ਉਹ ਕਰਦੇ ਨੇ ਸੋ ਪ੍ਰਵਾਨ ਹੈ। ਗੁਰੂ ਵੇਖਦਾ ਕਹਿੰਦਾ ਤੇਰੇ ਸਾਰੇ ਹੀ ਕੰਮ ਠੀਕ ਨੇ, ਤੂੰ ਜਿੰਨਾ ਬੋਲਿਆ ਸਾਰਾ ਹੀ ਠੀਕ ਹੈ, ਜੋ ਸੁਣਿਆ ਸਾਰਾ ਹੀ ਠੀਕ ਹੈ, ਜੋ ਹੱਥਾਂ ਨਾਲ ਕੀਤਾ ਸਾਰਾ ਹੀ ਠੀਕ ਹੈ। ਇਹ ਠੀਕ ਹੁਣ ਕਿਵੇਂ ਹੋਇਆ? ਕਦੀ ਸਾਰਾ ਹੀ ਗਲਤ ਸੀ, ਲੀਕ ਫਿਰ ਗਈ, ਆਹ ਵੀ ਗਲਤ, ਤੇਰਾ ਇਹ ਸਵਾਲ ਵੀ ਗਲਤ ਹੈ, ਹੁਣ ਸਾਰੇ ਹੀ ਠੀਕ, ਗੁੱਡ ਮਿਲ ਗਿਆ, ਇਹ ਚੰਗਾ ਹੋਇਆ, ਤੂੰ ਸਾਰਾ ਠੀਕ ਕਰਕੇ ਆਇਆ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਕਿਵੇਂ ਜੋ ਨਾਮ ਰਹੇ ਲਿਵਲਾਏ। ਜੋ ਪ੍ਰਮਾਤਮਾ ਦੇ ਨਾਮ ਨਾਲ ਲਿਵ ਜੋੜ ਕੇ ਰਹਿੰਦੇ ਨੇ, ਉਹ ਜੋ ਕਰਦੇ ਨੇ ਉਹਨੂੰ ਪਾਉਂਦਾ, ਉਸ ਤੇ ਦਰ ਕਬੂਲ ਹੁੰਦਾ, ਪ੍ਰਵਾਨਗੀ ਦਾ ਨਿਸ਼ਾਨ ਲੱਗਦਾ ਪੌੜੀ। ਹਾਂ ਬਲਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾ, ਜੋ ਗੁਰੂ ਦੀ ਸ਼ਰਨ ਪਏ ਨੇ, ਗੁਰਸਿੱਖ ਨੇ, ਗੁਰੂ ਕੇ ਸਿੱਖ ਨੇ। ਸਿੱਖ ਤੇ ਵੈਸੇ ਹੋਣਾ ਹੀ ਗੁਰੂ ਦਾ ਚਾਹੀਦਾ, ਕਿਸੇ ਹੋਰ ਦਾ ਨਹੀਂ। ਗੁਰਬਾਣੀ ਦਾ ਖੋਜਦਿਆਂ ਮੈਂ ਹੈਰਾਨ ਹੋਇਆ, ਐਵੇਂ ਬੰਦੇ ਭਟਕੀ ਫਿਰਦੇ ਨੇ ਕਈ ਵਾਰੀ ਦੁੱਖ ਦੇ ਮਾਰੇ, ਕਹਿੰਦੇ ਜੀ ਠੀਕ ਹੀ ਹੈ, ਕੀ ਕਰੀਏ, ਇਸ ਪਾਸੇ ਜਾਣਾ ਹੀ ਪੈਂਦਾ। ਪਰ ਲਿਖਿਆ ਮੈਨੂੰ ਕਿਤੇ ਨਹੀਂ ਮਿਲਿਆ ਕਿ ਪੀਰ ਸਿੱਖ, ਕਿਤੇ ਮਿਲਿਆ ਹੋਵੇ ਤੇ ਦੱਸਿਓ, ਕਿਤੇ ਲਿਖਿਆ ਹੋਵੇ ਮੜੀ ਸਿੱਖ, ਕਿਤੇ ਲਿਖਿਆ ਹੋਵੇ ਪਾਣੀ ਦੀਆਂ ਬੋਤਲਾਂ ਦਾ ਸਿੱਖ, ਕਿਤੇ ਲਿਖਿਆ ਹੋਵੇ ਧਾਗੇ ਤਵੀਜ਼ਾਂ ਦਾ ਸਿੱਖ। ਇੱਕੋ ਹੀ ਸ਼ਬਦ ਮਿਲਦਾ ਗੁਰ ਸਿੱਖ, ਬਾਣੀ ਚ ਪੜ੍ਹ ਲੋ, ਫਿਰ ਸਿੱਖ ਤੇ ਹੈ ਹੀ, ਗੁਰੂ ਦਾ ਹੋਰ ਤੇ ਕਿਸੇ ਦਾ ਹੈ ਹੀ ਨਹੀਂ, ਤੇ ਜਿਹੜਾ ਹੋ ਜਾਏ ਫਿਰ ਉਹ ਗੁਰੂ ਦਾ ਨਹੀਂ, ਫਿਰ ਉਹ ਕਿਸੇ ਹੋਰ ਦਾ ਹੀ ਹੋਵੇਗਾ, ਉਹ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਸਿੱਖ ਤੇ ਉਹ ਹੈ ਜਿਹੜਾ ਕੇਵਲ ਤੇ ਕੇਵਲ ਗੁਰੂ ਦਾ ਸਿੱਖ, ਜਿਸ ਦੇ ਅੰਦਰੋਂ ਕਿਸੇ ਹੋਰ ਦੀ ਸਿੱਖਿਆ ਨਾ ਬੋਲਦੀ ਹੋਵੇ, ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਬੋਲਦੀ ਹੋਵੇ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ, ਬ੍ਰਹਮ ਨੂੰ ਜਾਣੇ ਤੇ ਬ੍ਰਹਮਣ, ਗੁਰੂ ਦੀ ਸਿੱਖਿਆ ਨੂੰ ਜਾਣੇ ਤੇ ਸਿੱਖ। ਹਉ ਬਲਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏ ਦੇ ਤਿੰਨ ਦਰਸ਼ਨ ਪਿਖਾ। ਹਰ ਚਾਹੁੰਦਾ ਕਿਸੇ ਭਲੇ ਦੇ ਦੀਦਾਰ ਕਰਾਂ। ਅਰਦਾਸ ਤੇ ਸ਼ਬਦ ਰੋਜ਼ਾਨਾ ਦੁਹਰਾਏ ਜਾਂਦੇ ਨੇ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਉਹ ਮੇਲ ਕੇ ਨਾਮ ਚੇਤਾ ਆਵੇ, ਦਰਸ਼ਨ ਭਲਿਆਂ ਦੇ ਹੋਣ। ਪਰ ਇੱਕ ਗੱਲ ਜ਼ਰੂਰ ਯਾਦ ਰੱਖ ਲਈਏ, ਭਲਿਆਂ ਦੇ ਦਰਸ਼ਨ ਹੋਣ ਇੱਥੇ ਤੱਕ ਬਸ ਨਹੀਂ, ਭਲਿਆਂ ਦੇ ਦਰਸ਼ਨ ਕਰ ਕਰਕੇ ਮੈਂ ਭਲਾ ਹੋਇਆ ਕਿ ਨਹੀਂ ਹੋਇਆ, ਮਸਲਾ ਇਹ ਹੈ ਬਹੁਤ ਵੱਡਾ। ਇੱਕ ਛੋਟੀ ਜਿਹੀ ਕਥਾ ਯਾਦ ਆਈ, ਬੜੀ ਸੇਧ ਦੇਵੇਗੀ, ਭੁੱਲੇਗੀ ਵੀ ਨਹੀਂ ਆਪ ਨੂੰ। ਹੁਣ ਜਦੋਂ ਆਉਂਦਾ ਨਾ ਸੰਗਰਾਂਦ ਦਾ ਦਿਨ, ਇਹ ਬ੍ਰਾਹਮਣ ਦਾ ਮਸਲਾ ਸੀ, ਪਰ ਸਾਡੇ ਘਰ ਵਿੱਚ ਵੀ ਬੜਾ ਇਹਨੇ ਜ਼ੋਰ ਪਾ ਲਿਆ। ਗੁਰੂ ਨੇ ਹਰ ਇਕੱਠ ਤੋਂ ਫਾਇਦਾ ਉਠਾਇਆ, ਇਕੱਠ ਹੋ ਜਾਏ ਤੇ ਗੱਲ ਜਿਹੜੀ ਹੈ ਗੁਰਮਤ ਦੀ ਕੀਤੀ ਜਾਏ। ਬ੍ਰਾਹਮਣ ਦੀ ਧਾਰਨਾ, ਕਿਉਂਕਿ ਸਭ ਤੋਂ ਚੰਗਾ ਬ੍ਰਾਹਮਣ ਹੈ, ਇਹ ਰੱਬ ਦੇ ਮੂੰਹ ਤੋਂ ਪੈਦਾ ਹੋਏ, ਬਾਕੀ ਕੋਈ ਪੈਰਾਂ ਤੋਂ, ਕੋਈ ਪੇਟ ਤੋਂ, ਕੋਈ ਬਾਹਾਂ ਛਤਰੀ, ਕਿਉਂਕਿ ਬਾਹਾਂ ਦਾ ਕੰਮ ਸੀ ਨਾ ਛਤਰੀ ਬ੍ਰਾਹਮਣ, ਬਾਹਾਂ ਛਤਰੀ ਬ੍ਰਾਹਮਣ ਤੋਂ ਬ੍ਰਾਹਮਣ, ਰੱਬ ਦੇ ਮੂੰਹ ਚੋਂ ਜੋ ਨਿਕਲਿਆ ਰੱਬੀ ਹੁਕਮ, ਬ੍ਰਾਹਮਣ ਦਾ ਹੁਕਮ ਰੱਬੀ ਹੁਕਮ, ਕਿਉਂਕਿ ਮੂੰਹ ਤੋਂ ਪੈਦਾ ਹੋਇਆ। ਕਮਾਲ ਗੱਲ ਹੈ, ਉਹਨੇ ਕਿਹਾ ਭਲੇ ਦੇ ਦਰਸ਼ਨ ਕਰ ਲੈ ਤੇ ਮੂੰਹੋਂ ਸੁਣ ਲੈ, ਸੰਗਰਾਂਦ ਮਹੀਨਾ ਆਨੰਦ ਨਾਲ ਬਤੀਤ ਹੋਏ ਤੇ ਚੰਗਾ ਸਭ ਤੋਂ ਕੌਣ? ਬ੍ਰਾਹਮਣ। ਭਾਵ ਸਿੱਧਾ ਸੀ, ਬ੍ਰਾਹਮਣ ਨੂੰ ਮਿਲ, ਪੰਡਿਤ ਕੋਲੋਂ ਸੁਣ। ਰਾਜਾ ਇੱਕ ਦਿਨ ਤੁਰਿਆ, ਰਿਥਵਾਨ ਨੂੰ ਕਹਿਣ ਲੱਗਾ, ਜਿਹੜਾ ਪਹਿਲੇ ਮੱਥਾ ਲੱਗੇ ਉਹਦਾ ਨਾਂ ਪਤਾ ਨੋਟ ਕਰ ਲਈ, ਕਿਉਂਕਿ ਦੇਣੀ ਅੱਜ ਸੰਗਰਾਂਦ ਦਾ। ਗਰੀਬੜਾ ਜੇ ਬੰਦਾ ਵਿਚਾਰਾ, ਹੁਣ ਭੁੱਕੀਏ, ਪਤਾ ਕਿਹੜੇ ਮੱਥ ਕਿੰਨੇ ਲੱਗ ਜਾਣਾ। ਉਹ ਤੁਰਿਆ ਆਉਂਦਾ ਸੀ ਸੁਭਾਵਿਕ, ਪਤਾ ਵੀ ਨਹੀਂ ਵੀ ਰਾਜਾ ਆ ਰਿਹਾ, ਇਹਦਾ ਕਰ ਪਤਾ ਨੋਟ ਕਰ ਲਿਆ। ਉਸ ਦਿਨ ਰਾਜਾ ਬੜਾ ਪਰੇਸ਼ਾਨ ਰਿਹਾ, ਕੁਝ ਪਰੇਸ਼ਾਨੀਆਂ ਮਿਲੀਆਂ। ਕਹਿਣ ਲੱਗਾ, ਦਿਨ ਚੰਗਾ ਨਹੀਂ ਬਤੀਤ ਹੋਇਆ, ਉਹਨੂੰ ਪਕੜ ਕੇ ਲਿਆਓ ਜਿਹੜਾ ਸਵੇਰੇ ਮਿਲਿਆ। ਆ ਗਿਆ, ਕਹਿਣ ਲੱਗਾ ਇਹਨੂੰ ਫਾਂਸੀ ਲਾ ਦਿਓ। ਕਹਿਣ ਲੱਗਾ, ਜੀ ਮੇਰਾ ਗਰੀਬ ਦਾ ਗੁਨਾਹ ਕੀ ਹੈ? ਮੈਂ ਤੇ ਤੁਹਾਨੂੰ ਆਖਿਆ ਵੀ ਕੁਛ ਨਹੀਂ। ਕਹਿਣ ਲੱਗਾ, ਤੂੰ ਮੱਥੇ ਲੱਗਾ, ਤੇਰਾ ਮੱਥਾ ਬਹੁਤ ਬੁਰਾ, ਮਨਹੂਸ ਮੱਥਾ, ਮੇਰੀ ਦਿਹਾੜੀ ਪਰੇਸ਼ਾਨੀ ਨਾਲ ਬਤੀਤ ਹੋਈ ਹੈ। ਤੇ ਕਹਿਣ ਲੱਗਾ, ਮੇਰੀ ਕਰੋ ਜਾਨ ਖਲਾਸੀ, ਮੈਂ ਤੁਹਾਡਾ ਰਾਜ ਛੱਡ ਕੇ ਕਿਸੇ ਹੋਰ ਥਾਂ ਤੁਰ ਜਾਣਾ। ਕਹਿਣ ਲੱਗੇ, ਨਹੀਂ, ਜਿੱਥੇ ਜਾਏਗਾ ਕਿਸੇ ਦਾ ਨੁਕਸਾਨ ਕਰੇਗਾ, ਕਿਉਂਕਿ ਮੱਥਾ ਤੇਰਾ ਠੀਕ ਨਹੀਂ। ਲਗਾ ਲਾ ਦਿਓ ਫਾਂਸੀ। ਜਦੋਂ ਰੱਸਾ ਪਾਉਣ ਲੱਗੇ, ਗਲਤ ਪੁੱਛਦੇ ਨੇ, ਅੱਜ ਵੀ ਹੈ ਕੋਈ ਇੱਛਾ ਹੈ ਅੰਤਮ, ਕੋਈ ਖਾਣਾ ਪੀਣਾ ਕੋਈ, ਕਿਉਂਕਿ ਹੁਣ ਤੇ ਸੰਸਾਰ ਤੋਂ ਜਾ ਰਹੇ ਹਾਂ। ਆਖਰੀ ਇੱਛਾ, ਕਹਿਣ ਲੱਗਾ, ਰਾਜੇ ਨਾਲ ਮੇਰੀ ਇੱਕ ਮਿੰਟ ਗੱਲ ਕਰਾ ਦਿਓ। ਆ ਗਿਆ ਘਰ, ਕਹਿਣ ਲੱਗਾ, ਜੀ ਇੱਕ ਗੱਲ ਦਾ ਜਵਾਬ ਦਿਓ, ਫਿਰ ਤੇ ਮੌਤ ਹੈ ਹੀ ਹੈ। ਮੇਰਾ ਮੱਥਾ ਮਾੜਾ, ਮੈਂ ਮੰਨਦਾ, ਕਬੂਲ ਕਰਦਾ, ਮੇਰਾ ਮੱਥਾ ਠੀਕ ਨਹੀਂ। ਤੁਸੀਂ ਮੇਰੇ ਮੱਥੇ ਲੱਗੇ ਪਰੇਸ਼ਾਨ ਰਹੇ ਹੋ ਦਿਹਾੜੀ? ਕਹਿਣ ਲੱਗੇ ਹਾਂ। ਤੇ ਕਹਿਣ ਲੱਗਾ, ਤੁਹਾਡੇ ਮੱਥੇ ਸਵੇਰੇ ਸਵੇਰੇ ਮੈਂ ਲੱਗਾ, ਮੈਂ ਫਾਂਸੀ ਲੱਗਣ ਲੱਗਾ, ਮੱਥਾ ਤੁਹਾਡਾ ਮਾੜਾ ਹੈ ਕਿ ਮੇਰਾ ਮਾੜਾ, ਮੈਨੂੰ ਸਮਝਾਓ। ਕਹਿਣ ਲੱਗੇ, ਗੱਲ ਤੇ ਬਿਲਕੁਲ ਠੀਕ ਹੈ ਤੇਰੀ, ਇਹਨੂੰ ਛੱਡ ਦਿਓ। ਕਹਿਣ ਲੱਗਾ, ਮੈਨੂੰ ਦੱਸ ਜਾ, ਤੂੰ ਬੰਦਾ ਫਕੀਰ ਜਾਪਣਾ, ਭਲਾ ਜਾਪਣਾ, ਮੈਂ ਮੱਥਾ ਆਪਣਾ ਚੰਗਾ ਕਿਵੇਂ ਕਰਾਂ? ਕਹਿਣ ਲੱਗੇ, ਇਹ ਤੇ ਸੋਚਣਾ ਸੀ ਕਿ ਭਲਿਆਂ ਦੇ ਮੱਥੇ ਲੱਗ ਕੇ ਭਲਾ ਮੱਥਾ ਮੇਰਾ ਹੋਵੇ। ਮੈਂ ਤੇ ਚਾਹੁੰਦਾ ਹਰ ਗੁਰਸਿੱਖ ਦਾ ਹੀ ਮੱਥਾ ਐਸਾ ਹੋਵੇ, ਉਸ ਦੇ ਮੱਥੇ ਕੋਈ ਲੱਗੇ ਉਹਨੂੰ ਵਾਹਿਗੁਰੂ ਯਾਦ ਆਵੇ, ਉਹਨੂੰ ਪ੍ਰਮਾਤਮਾ ਯਾਦ ਆਵੇ, ਉਹਨੂੰ ਨੰਕਾਰ ਯਾਦ ਆਵੇ। ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਤੇ ਆਵੇਗਾ ਤਾਂ, ਹਾਂ ਬਲਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏ ਦੇ ਤਿੰਨ ਦਰਸ਼ਨ ਪਿਖਾ। ਮੈਂ ਉਹਨਾਂ ਦੇ ਦੀਦਾਰ ਕਰਾਂ, ਦਰਸ਼ਨ ਕਰਾਂ, ਜਿਹੜੇ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ। ਮੱਥਾ ਤਾਂ ਹੀ ਠੀਕ ਹੋਵੇਗਾ, ਅੰਦਰ ਪ੍ਰਮਾਤਮਾ ਦਾ ਧਿਆਨ ਹੋਵੇਗਾ, ਮਨ ਵਿੱਚ ਨੰਕਾਰ ਦਾ ਭਰੋਸਾ ਹੋਵੇਗਾ, ਮਨ ਵਿੱਚ ਉਹ ਵਸਦਾ ਹੋਵੇਗਾ। ਐਸਾ ਮੱਥਾ ਵੀ ਠੀਕ ਹੋਵੇਗਾ ਜਿਸ ਦਾ ਮਨ ਠੀਕ ਹੋਵੇਗਾ। ਸੁਣ ਕੀਰਤਨ ਹਰ ਗੁਣ ਰਵਾਂ, ਕੀਰਤਨ ਸੁਣੀ ਜਾਵਾਂ ਨਹੀਂ, ਇਹਦਾ ਫਲ ਵੀ ਤੇ ਮਿਲਣਾ ਚਾਹੀਦਾ। ਕੀਰਤਨ ਸੁਣਨ ਦਾ ਫਲ ਹੈ ਕਿ ਪ੍ਰਮਾਤਮਾ ਦੇ ਗੁਣਾਂ ਦਾ ਆਪ ਉਚਾਰਨ ਕਰਨ, ਮੈਂ ਵੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣ ਲੱਗ ਪਵਾਂ, ਉਹ ਗੁਣਾਂ ਦਾ ਆਨੰਦ ਮਾਨਣ ਲੱਗ ਪਵਾਂ। ਹਰ ਜਸ ਮਨ ਲਿਖਾਂ, ਜ਼ੁਬਾਨ ਤੇ ਸ਼ਬਦ ਨਾ ਹੋਵੇ, ਸੁਣਾ ਸ਼ਬਦ ਤੇ ਹਰੀ ਦਾ ਜਸ ਆਪਣੇ ਮਨ ਤੇ ਲਿਖਣਾ ਸ਼ੁਰੂ ਕਰਦੇ ਹਾਂ। ਉਹ ਕਲਮ ਕਿਹੜੀ ਹੈ ਜਿਸ ਨਾਲ ਇਹ ਲਿਖਣਾ ਹੈ? ਸਤਿਗੁਰਾਂ ਦੱਸਿਆ, ਉਹ ਕਹਿੰਦੇ ਨੇ ਆਓ ਮੈਂ ਤੁਹਾਨੂੰ ਦੱਸਾਂ। ਜਾਲ ਮਹੋ ਕਸ ਮਤਸ ਕਰ, ਮਤ ਕਾਗਦ ਕਰ ਸਾਰ, ਪਾਓ ਕਲਮ ਪ੍ਰੇਮ ਦੀ ਕਲਮ, ਪਾਓ ਕਰਮ ਕਰ ਚਿੱਤ ਲਿਖਾਰੀ, ਚਿੱਤ ਹੋਵੇ ਲਿਖਾਰੀ, ਗੁਰਪੁਛ ਲਿਖ ਵਿਚਾਰ। ਮੋਹ ਨੂੰ ਸਾੜਦੇ ਸਿਆਹੀ ਬਣ ਜਾਏਗੀ। ਜਾਲ ਮੋਹ ਕਸ ਮਤਸ ਕਰ, ਮਤ ਦਾ ਸ੍ਰੇਸ਼ਟ ਕਾਗਜ਼ ਹੋਵੇ, ਮਤ ਕਾਗਦ ਕਰ ਸਾਰ, ਪਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਗੁਰੂ ਨੂੰ ਪੁੱਛ ਕੇ ਲਿਖ ਵਿਚਾਰ। ਹਰ ਜਸ ਮਨ ਲਿਖਾਂ, ਹਰ ਨਾਮ ਸਲਾਹੀ ਰੰਗ ਸਿਓ। ਉਹਨੂੰ ਵੱਡਾ ਵੱਡਾ ਤੇ ਮੈਂ ਕਹਿਣਾ, ਪਰ ਜਿਸ ਦਿਨ ਪਿਆਰ ਨਾਲ ਭਿੱਜ ਕੇ ਵੱਡੇ ਦੀਆਂ ਵਡਿਆਈਆਂ ਕੀਤੀਆਂ, ਹਰ ਨਾਮ ਸਲਾਹੀ ਰੰਗ ਸਿਓ, ਸਭ ਕਿਲ ਵਿਖ ਕ੍ਰਿਖਾਂ। ਕਿਲ ਵਿਖ ਹੁੰਦੇ ਨੇ ਪਾਪ, ਸਾਰੇ ਪਾਪ ਖਿੱਚਦੇ ਆ ਜਿਵੇਂ ਕੋਈ ਬੂਟਾ ਪੁੱਟ ਦੇਈਦਾ, ਪਾਪਾਂ ਦੇ ਬੂਟਿਆਂ ਨੂੰ ਪੁੱਟਦੇ ਆ। ਆਖਰੀ ਪੰਕਤੀ ਹੈ, ਕਹਿੰਦੇ ਨੇ ਸਰੀਰ ਤੇ ਸਭ ਨੂੰ ਮਿਲੇ, ਹਰ ਇੱਕ ਨੂੰ ਪਿਆਰਾ। ਹਰ ਇੱਕ ਦੇ ਕੋਲ ਜੇ ਸਰੀਰ ਹੈ, ਮਨੁੱਖ ਜਨਮ ਮਿਲਿਆ, ਪਰ ਸਰੀਰ ਫਿਟਕਾਰ ਯੋਗ ਵੀ ਨੇ, ਸਰੀਰ ਤਨਤਾ ਯੋਗ ਵੀ ਨੇ। ਉਹ ਪੰਕਤੀਆਂ ਦੋਵੇਂ ਤਰ੍ਹਾਂ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਫਿਟਕਾਰ ਯੋਗ ਕਿਹੜੇ ਨੇ? ਫਿੱਟ ਅਵੇਹਾ ਜੀਵੇ। ਹੁਣ ਗੁਰੂ ਸਾਹਿਬ ਕਹਿ ਰਹੇ, ਬੰਦਾ ਆਖੇ ਗੁੱਸਾ ਕਰਦੇ ਨੇ, ਫਿਟਕਾਰ ਤੇਰੇ ਜੀਵਨ ਨੂੰ, ਫਿੱਟ ਅਵੇਹਾ ਜੀਵੇ ਆ। ਜਦ ਖਾਏ ਵਧਾਇਆ ਪੇਟ, ਖਾ ਕੇ ਪੇਟ ਹੀ ਵਧਾਇਆ। ਤ੍ਰਿਗ ਜੀਵਨ ਦੁਹਾਗਣੀ, ਮੁੱਠੀ ਦੂਜੇ ਭਾ ਤ੍ਰਿਕਾਰ ਹੈ ਦੁਹਾਗਣ ਦੇ ਜੀਵਨ ਨੂੰ। ਪਰ ਦੂਸਰੇ ਪਾਸੇ ਤਨ 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 ਜਾਣ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਕਹਿੰਦੇ ਨੇ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਇਹ ਧਨਤਾ ਦੇ ਯੋਗ ਹੈ ਕਿਹੜਾ? ਜਿੱਥੇ ਮੇਰਾ ਗੁਰ ਧਰੈ ਵਿਖਾ, ਜਿਸ ਹਿਰਦੇ ਸਰੀਰ ਵਿੱਚ ਮੇਰੇ ਗੁਰੂ ਨੇ ਕਦਮ ਰੱਖਿਆ, ਗੁਰੂ ਆ ਕੇ ਵਸਦਾ ਤੇ ਗੁਰੂ ਹੈ ਸ਼ਬਦ। ਸ਼ਬਦ ਜਿਸ ਹਿਰਦੇ ਵਿੱਚ ਆ ਕੇ ਵਸ ਗਿਆ, ਸੁਰਤ ਸ਼ਬਦ ਇੱਕ ਹੋ ਗਿਆ ਹੈ, ਉਹ ਸਰੀਰ ਤੁਰਦਾ ਫਿਰਦਾ ਗੁਰਦੁਆਰਾ ਬਣ ਗਿਆ, ਉਹ ਗੁਰੂ ਦਾ ਨਿਸ਼ਾਨ ਸਾਹਿਬ ਬਣ ਗਿਆ। ਉਹਨੂੰ ਵੇਖ ਕੇ ਬੰਦਾ ਸੋਚਦਾ ਗੁਰੂ ਦੀ ਮੱਤ ਤੁਰੀ ਜਾ ਰਹੀ ਹੈ, ਉਹ ਗੁਰੂ ਦਾ ਉਪਦੇਸ਼, ਇਹਦੇ ਕੋਲੋਂ ਗੁਰੂ ਦਾ ਉਪਦੇਸ਼ ਮਿਲੇਗਾ, ਗੁਰੂ ਦਾ ਉਪਦੇਸ਼ ਜਾ ਰਿਹਾ। ਇਹ ਸੁਰਤ ਸ਼ਬਦ ਇੱਕ ਹੋਇਆ, ਗੁਰੂ ਕਾ ਸਿੱਖ ਜਾ ਰਿਹਾ। ਸਤਿਗੁਰੂ ਬਖਸ਼ਿਸ਼ ਕਰੇ।